संत जना मिल हर जस गायो, कोट जन्म के दुख गवायो। संत जना मिल हर जस गायो, कोट जन्म के दुख गवायो। रहाओ जो चाहत सोई मन पायो, कर कृपा हर नाम दिवायो। सर्व सुख हर नाम बढ़ाई, गुर प्रसाद नानक मत पाई। कर कृपा हर नाम दिवायो, सर्व सुख हर नाम बढ़ाई, गुर प्रसाद नानक मत पाई। वाहिगुरु जी का खालसा, वाहिगुरु जी की फतेह। एकंकार सतगुरु तिहि प्रसाद सच होए, वाहिगुरु जी की फतेह। विघ्न विनाशन सो नानक अंगद गुरु अमरदास पद बंद। रामदास अर्जन गुरु वारसी हर गोविंद। तांगो तार थम्यु पासारा तवे को एकंकारा कम रूप दृष्टो बिनसायो कतह गयो कत ते आयो रहाउ जलते उठ अनक तरंगा कनक पूकन कीने बहु रंगा बीज बीज देख्यो बहु प्रकारा फल पाके ते एकंकारा सहसु कटा में एक आकाश कट फूटे ते ओही प्रगास परम लोभ मोह माया विकार ब्रह्म छूटे ते एकंकार ओह अविनाशी बिन सतनाहि ना को आवे ना को जाहे गुर पूरा हों मैं मल तोय कहो नानक मेरी परम गत होए गुर पूरा हों मैं मल तोय कहो नानक मेरी परम गत होए। वाहिगुरु जी का खालसा वाहिगुरु जी की फतेह।
परम सन्मान्यो सतगुरु महाराज दी साजी नवाजी होई गुरु खालसा सत संगत जीओ सतगुरु ने अपार बख्शिश कीती आप संगता संध्या समय दे सतगुरु दे पावन पवित्र सोने दरबार दियां हाजरियां पा रहे हो। सोदर रहरा साहिब जी दे पाठ अरदास उपरांत पवित्र हुक्मनामा आप संगता ने सरवण कीता है। हुण आप संगता पावन गुर इतिहास की कथा सरवण कर रहे हो। पंचम पातशाह शहीदां दे सिरताज शांति दे सोमे महान परोपकारी सतगुरु धन धन साहिब सतगुरु श्री गुरु अर्जन देव महाराज सच्चे पातशाह श्री अमृतसर साहिब विखे संतोख सर सरोवर की सेवा करवा रहे हैं। ये भी एक सतगुरु का कौतक से हजूर संगतां नूं कहन लगे इस सरोवर नूं होर डूंगा पटो। जिवें जिवें संगतां उस सरोवर नूं पटदियां गईयां तां की वेखिया एक सरोवर दे विचों मट दिखाई दिता ते सारे गुरसिख सेवादार हैरान हो गए। जदों उस मट नूं चार छपेरियों मिट्टी कढ़ के साफ कीता तां की वेखदे हन उहदे विच एक तपस्वी एक साधु एक योगी राज बैठा है। उहदी समाधि लगी हुई है। उह मट चारे पासियां तों बंद कीता होया सी। सारे गुरसिख माई पाई संगतां हैरान हो गईयां। जिवें जिवें इस गल दा पता लगदा गया आले दुआले होर पिंडां दियां संगतां भी उस योगी दे दर्शन करन वास्ते आउंदियां हन। अखीर गुरु महाराज सच्चे पातशाह ने आखिया देसी घिओ लियाओ। देसी घिओ लियांदा गया। हाजूर ने सिखां नूं हुक्म कीता इस योगी राज दे सिर दे विच देसी घिओ दी मालिश करो इहदियां हथ दियां तलियां ते पैरां ते वी देसी घिओ दे नाल मालिश करो ते जदों उस दे सुवास हेठां उतरे हन होश विच आया है ते फिर उहने अखां खोलियां इधर उधर वेखिया ਚਾਰ ਚੁਫੇਰੇ ਲੋਕਾਂ ਦੀ ਬਹੁਤ ਭੀੜ ਹੈ। ਪੁੱਛਣ ਲੱਗਿਆ ਹੁਣ ਕਿਹੜਾ ਯੁੱਗ ਹੈ? ਸਾਰੇ ਹੈਰਾਨ ਹੋ ਗਏ। ਪਤਾ ਨਹੀਂ ਕਿੰਨੇ ਯੁੱਗਾਂ ਤੋਂ ਇਹ ਉੱਥੇ ਸਮਾਧੀ ਵਿੱਚ ਬੈਠਾ ਸੀ। ਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਹੁਣ ਕਲਯੁੱਗ ਦਾ ਸਮਾਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਜੋਤ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਵੇਲੇ ਇੱਥੇ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਗੁਰੂ ਮਹਾਰਾਜ ਦਾ ਨਾਮ ਸੁਣ ਕੇ ਇਹ ਬਹੁਤ ਪ੍ਰਸੰਨ ਹੋਇਆ। ਕਹਿਣ ਲੱਗਾ, ਮੈਨੂੰ ਸਤਿਗੁਰੂ ਦੇ ਦਰਸ਼ਨ ਕਰਵਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੇ ਪਾਸ ਆਏ ਹਨ, ਇੱਕ ਦੂਸਰੇ ਦੇ ਰੂਬਰੂ ਦਰਸ਼ਨ ਕੀਤੇ। ਫਿਰ ਇਸਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਕਹਿਣ ਲੱਗਾ, ਗਰੀਬਨ ਵਾਜ ਸਤਿਗੁਰੂ ਜੀ, ਕੁਝ ਮੇਰੇ ਸਵਾਲ ਨੇ, ਕੁਝ ਮੇਰੇ ਮਨ ਦੇ ਸ਼ੰਕੇ ਨੇ, ਅਤੇ ਉਹ ਕਿਰਪਾ ਕਰੋ, ਤੁਸੀਂ ਨਿਵਰਤ ਕਰੋ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਤੁਸੀਂ ਇਹ ਦੱਸੋ, ਤੁਸੀਂ ਕਦੋਂ ਕੁ ਦੇ ਇੱਥੇ ਬੈਠੇ ਹੋ? ਉਹ ਕਹਿੰਦਾ, ਸਮੇਂ ਦਾ ਤਾਂ ਮੈਨੂੰ ਪਤਾ ਨਹੀਂ, ਅਤੇ ਮੈਂ ਬਹੁਤ ਦੇਰ ਤੋਂ ਇੱਥੇ ਸਮਾਧੀ ਲਾ ਕੇ ਬੈਠਾ ਸੀ। ਕੁਝ ਮੇਰੇ ਮਨ ਦੇ ਸਵਾਲ ਸਨ, ਜੋ ਪਹਿਲਾਂ ਮੈਂ ਆਪਣੇ ਯੋਗ ਗੁਰੂ ਦੇ ਪਾਸ ਕੀਤੇ ਸਨ, ਅਤੇ ਉਸਨੇ ਆਖਿਆ, ਇਹਨਾਂ ਸਵਾਲਾਂ ਦਾ ਜਵਾਬ ਮੈਂ ਨਹੀਂ, ਆਪ ਗੁਰੂ ਅਵਤਾਰ ਗੁਰੂ ਪਰਮੇਸ਼ਰ ਬਖਸ਼ਿਸ਼ ਕਰਨਗੇ। ਇਸ ਲਈ ਮੈਂ ਉਸ ਸਮੇਂ ਦੀ ਉਡੀਕ ਵਿੱਚ ਸਾਂ। ਉਸੇ ਸੰਕਲਪ, ਉਸੇ ਆਸਾਂ ਅਤੇ ਉਮੀਦਾਂ ਦੇ ਸਹਾਰੇ ਮੈਂ ਹੁਣ ਤੱਕ ਸਮਾਧੀ ਵਿੱਚ ਬੈਠਾ ਰਿਹਾ ਹਾਂ। ਹੁਣ ਕਿਰਪਾ ਕਰੋ, ਤੁਸੀਂ ਮੇਰੇ ਮਨ ਦੀ ਸ਼ੰਕਾ ਨਿਵਰਤ ਕਰੋ। ਹਜ਼ੂਰ ਕਹਿਣ ਲੱਗੇ, ਦੱਸੋ ਮਹਾਤਮਾ ਜੀ, ਤੁਹਾਡੇ ਕੀ ਸਵਾਲ ਨੇ? ਤਾਂ ਉਸਨੇ ਗੁਰੂ ਮਹਾਰਾਜ ਦੇ ਪਾਸ ਕੁਝ ਅਧਿਆਤਮਕ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਬਾਰੇ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਉਹਦੇ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਜੋ ਸੂਹੀ ਰਾਗ ਦੇ ਅੰਦਰ ਪਹਿਲੇ ਕਾਰ ਸੁਰਤਾਲ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦ ਉਚਾਰਨ ਕੀਤਾ ਹੈ। ਆਰੰਭ ਦੇ ਵਿੱਚ ਮੰਗਲਾ ਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਇਸ ਯੋਗੀ ਰਾਜ, ਜਿਸਦਾ ਨਾਮ ਸੰਤੋਖਾ ਯੋਗੀ ਲਿਖਿਆ ਹੋਇਆ ਹੈ, ਸਵਾਲ ਕੀਤੇ ਗਏ ਹਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸੰਪਾਦਿਤ ਕੀਤਾ ਹੈ। ਕਵਨ ਰੂਪ ਦਿਸ਼ਟਿਓ ਬਿਨਸਾਇਓ, ਇਹਦਾ ਸਵਾਲ ਸੀ। ਮਹਾਰਾਜ, ਇਹ ਕਿਹੜਾ ਰੂਪ ਹੈ ਜਿਹੜਾ ਪਹਿਲਾਂ ਦਿਸਦਾ ਵੀ ਹੈ ਅਤੇ ਬਿਨਸਾਇਓ ਫਿਰ ਨਾਸ ਹੋ ਜਾਂਦਾ? ਅਤੇ ਫਿਰ ਮੈਨੂੰ ਕਿਰਪਾ ਕਰਕੇ ਇਹ ਦੱਸੋ, ਕਤਹਿ ਗਏ ਉਹ ਕਾਤੇ ਆਇਓ? ਇਹ ਤਾਂ ਬਾਹਰਲੇ ਰੂਪ ਦੀ ਗੱਲ ਹੈ ਨਾ, ਜਿਹੜਾ ਦਿਸਦਾ ਹੈ ਅਤੇ ਨਾਸ ਹੋ ਜਾਂਦਾ ਹੈ, ਉਹ ਕਿਹੜਾ ਰੂਪ ਹੈ? ਦੂਜਾ ਸਵਾਲ ਹੈ, ਕਤਹਿ ਗਏ ਉਹ ਕੱਥੇ ਆਇਓ? ਇਸ ਸਰੀਰ ਦੇ ਅੰਦਰ ਜੋ ਸੂਖਸ਼ਮ ਸਰੀਰ ਹੈ, ਜਿਸਨੂੰ ਜੀਵ ਆਤਮਾ ਰੂਹ ਵੀ ਆਖ ਦਿੰਦੇ ਹਨ, ਉਹ ਕਿੱਥੋਂ ਆਇਆ ਸੀ ਅਤੇ ਕਤਹਿ ਗਏ ਉਹ ਕਿੱਧਰ ਚਲਿਆ ਗਿਆ ਹੈ? ਇਹਦੇ ਬਾਰੇ ਮੈਨੂੰ ਦੱਸੋ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਸੰਸਾਰ ਦਾ ਰੂਪ ਨਜ਼ਰ ਆ ਰਿਹਾ ਹੈ, ਹੁਣ ਦਿਸਦਾ ਹੈ ਅਤੇ ਫਿਰ ਇਹ ਨਾਸ ਹੋ ਜਾਂਦਾ, ਇਹ ਰੂਪ ਇਹ ਕਿਸਦਾ ਹੈ, ਕਿੱਥੋਂ ਪ੍ਰਗਟ ਹੋਇਆ ਹੈ, ਅਤੇ ਜੀਵ ਆਤਮਾ ਸਾਡੀ ਰੂਹ ਉਹ ਕਿੱਥੋਂ ਆਈ ਸੀ ਅਤੇ ਕਿੱਧਰ ਨੂੰ ਚਲੀ ਗਈ? ਭਾਵ ਇਹ ਸਰੀਰ ਕਿੱਥੋਂ ਪੈਦਾ ਹੁੰਦਾ, ਅਤੇ ਜੀਵ ਆਤਮਾ ਕਿੱਥੋਂ ਆਉਂਦੀ, ਕਿੱਥੇ ਚਲੀ ਜਾਂਦੀ ਹੈ? ਇਸ ਦੇ ਕੁਝ ਇਹ ਐਸੇ ਡੂੰਘੇ ਸਵਾਲ ਨੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹਨਾਂ ਦਾ ਇਹ ਸ਼ਬਦ ਦੁਆਰਾ ਸਮਾਧਾਨ ਕਰ ਰਹੇ ਹਨ। ਲਓ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੁਹੀ ਮਹੱਲਾ ਪੰਜਵਾਂ, ਘਰ ਪਹਿਲਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਜੀ ਗਰ ਜੈਸੇ ਬਾਜੀ ਪਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਇਹ ਸੂਹੀ ਰਾਗ ਦਾ ਸ਼ਬਦ ਹੈ, ਬਾਜੀ ਗਰ ਜੈਸੇ ਬਾਜੀ ਪਾਏ। ਜਿਵੇਂ ਕੋਈ ਬਾਜੀਗਰ ਹੁੰਦਾ ਹੈ ਉਹ ਬਾਜੀ ਪਾਉਂਦਾ, ਬਾਜੀਗਰ ਜਿਵੇਂ ਬਾਜੀ ਪਾਉਂਦਾ ਹੈ, ਨਾਨਾ ਰੂਪ ਵੇਖ ਦਿਖਲਾਈ। ਉਹ ਜਿਹੜਾ ਬਾਜੀਗਰ ਹੈ ਉਹ ਨਾਨਾ ਤਰ੍ਹਾਂ ਦੇ ਰੂਪ ਧਾਰਨ ਕਰ ਲੈਂਦਾ ਹੈ ਤੇ ਕਈ ਤਰ੍ਹਾਂ ਦੇ ਭੇਖ ਬਣਾ ਲੈਂਦਾ। ਬਾਜੀਗਰ ਉਹੀ ਹੁੰਦਾ ਹੈ, ਕਦੇ ਉਹ ਰਾਜੇ ਦਾ ਭੇਖ ਬਣਾ ਲੈਂਦਾ ਹੈ ਤੇ ਕਦੇ ਵਜ਼ੀਰ ਦਾ, ਕਦੇ ਕਿਸੇ ਮੰਗਤੇ ਦਾ, ਕਦੇ ਕਿਸੇ ਹੋਰ ਦਾ ਰੂਪ ਬਣਾ ਲੈਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਸੰਤੋਖੇ ਯੋਗੀ ਨੂੰ ਸਮਝਾਉਂਦੇ ਹਨ, ਬਾਜੀਗਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ, ਉਸਨੇ ਸੰਸਾਰ ਦੀ ਬਾਜੀ ਪਾਈ ਹੈ। ਜਿਵੇਂ ਬਾਜੀਗਰ ਅਨੇਕਾਂ ਤਰ੍ਹਾਂ ਦੇ ਰੂਪ ਤੇ ਭੇਖ ਧਾਰਨ ਕਰਦਾ ਹੈ, ਇਸੇ ਤਰ੍ਹਾਂ ਜਿਤਨੇ ਵੀ ਜੀਵ ਜੰਤਾਂ ਦੇ ਅਸੀਂ ਵੱਖੋ ਵੱਖਰੇ ਰੂਪ, ਰੰਗ, ਆਕਾਰ ਵੇਖ ਰਹੇ ਹਾਂ, ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਬਣਾਏ ਹਨ।
ਸਾਂਗ ਉਤਾਰ ਥਮਿਓ ਪਾਸਾਰਾ ਤਬ ਇੱਕੋ ਇੱਕ ਓੰਕਾਰਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਯੋਗੀ ਰਾਜ ਜੀ, ਜਦੋਂ ਬਾਜੀਗਰ ਆਪਣੇ ਸਵਾਂਗ ਨੂੰ ਲਾ ਕੇ ਤੇ ਆਪਣੇ ਉਸ ਪਸਾਰੇ ਨੂੰ ਥੰਮਿਓ ਦਾ ਅਰਥ ਵੀ ਰੋਕ ਦਿੰਦਾ ਹੈ, ਭਾਵ ਜਦੋਂ ਬਾਜੀਗਰ ਆਪਣੀ ਖੇਡ ਨੂੰ ਸਮਾਪਤ ਕਰ ਦਿੰਦਾ ਹੈ, ਤਬ ਏਕੋ ਏਕੰਕਾਰਾ, ਫਿਰ ਉੱਥੇ ਨਾ ਕੋਈ ਰਾਜਾ ਦਿਖਾਈ ਦਿੰਦਾ, ਨਾ ਹੀ ਕੋਈ ਅਹਿਲਕਾਰ ਤੇ ਨਾ ਹੀ ਕੋਈ ਭਿਖਾਰੀ। ਉਸ ਵੇਲੇ ਕੇਵਲ ਇੱਕੋ ਇੱਕ ਬਾਜੀਗਰ ਦਾ ਹੀ ਸਰੀਰ ਰਹਿ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਜੀਗਰ ਵਾਹਿਗੁਰੂ ਆਪ ਹੀ ਅਨੇਕਾਂ ਰੂਪ ਤੇ ਭੇਖ ਧਾਰਨ ਕਰਕੇ ਜੇਤੇ ਔਰਤ ਮਰਦਾਂ ਸਾਜੀ ਇਹ ਸਭ ਰੂਪ ਤੁਮਾਰੇ ਅਨੇਕ ਤਰ੍ਹਾਂ ਦੇ ਸਵਾਂਗ ਧਾਰਨ ਕਰਕੇ ਦਿਖਾਉਂਦਾ ਹੈ, ਪਰ ਜਦੋਂ ਆਪਣੇ ਸਾਂਗ ਨੂੰ ਲਾ ਕੇ ਤੇ ਆਪਣੇ ਇਸ ਪਸਾਰੇ ਨੂੰ ਥੰਮ ਲੈਂਦਾ ਹੈ, ਭਾਵ ਜਦੋਂ ਸਾਰੇ ਸੰਸਾਰ ਨੂੰ ਸੰਕੋਚ ਲੈਂਦਾ ਹੈ, ਤਬ ਏਕੋ ਏਕੰਕਾਰਾ, ਉਸ ਵੇਲੇ ਕੇਵਲ ਇੱਕੋ ਇੱਕ ਓਅੰਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਰਹਿ ਜਾਂਦਾ ਹੈ।
ਕਮ ਰੂਪ ਦਿਸਤੋ ਬਿਨਸਾਯੋ ਕਥਾ ਗਯੋ ਕਤ ਤੇ ਆਯੋ।
ਇਹ ਰਹਾਉ ਦੀਆਂ ਪੰਕਤੀਆਂ ਨੇ, ਇਹਦੇ ਵਿੱਚ ਯੋਗੀ ਰਾਜ ਵੱਲੋਂ ਸਵਾਲ ਹਨ, ਸੱਚੇ ਪਾਤਸ਼ਾਹ ਉਹ ਕਿਹੜਾ ਰੂਪ ਹੈ ਜਿਹੜਾ ਪਹਿਲਾਂ ਦਿਸਦਾ ਹੈ ਤੇ ਫਿਰ ਨਾਸ਼ ਹੋ ਜਾਂਦਾ? ਦੂਸਰਾ, ਜੋ ਜੀਵਾਤਮਾ ਹੈ, ਰੂਹ ਹੈ, ਉਹਦੇ ਬਾਰੇ ਦੱਸੋ। ਕਥਾ ਹੈ ਕਿ ਉਹ ਕਦ ਤੇ ਆਇਓ, ਉਹ ਕਿੱਥੋਂ ਆਇਆ ਸੀ ਤੇ ਮਰਨ ਤੋਂ ਬਾਅਦ ਉਹ ਕਿੱਥੇ ਚਲਿਆ ਜਾਂਦਾ ਹੈ, ਇਹਦੇ ਬਾਰੇ ਚਾਨਣਾ ਪਾਓ। ਇਹਦਾ ਜਵਾਬ ਗੁਰੂ ਮਹਾਰਾਜ ਨੇ ਪਹਿਲਾਂ ਬਾਜੀਗਰ ਦੇ ਦ੍ਰਿਸ਼ਟਾਂਤ ਦੇ ਵਿੱਚ ਵੀ ਦੇ ਦਿੱਤਾ ਹੈ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਕਈ ਤਰ੍ਹਾਂ ਦੇ ਨਾਨਾ ਰੂਪ ਵੇਖ ਦਿਖਾਉਂਦਾ ਹੈ, ਪਰ ਜਦੋਂ ਸਵਾਂਗ ਲਾ ਕੇ ਆਪਣੇ ਉਸ ਪਸਾਰੇ ਨੂੰ, ਖੇਡ ਦੇ ਪਸਾਰੇ ਨੂੰ ਬੰਦ ਕਰ ਦਿੰਦਾ ਹੈ ਤੇ ਇਕੱਲਾ ਹੀ ਉਹ ਬਾਜੀਗਰ ਰਹਿ ਜਾਂਦਾ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਰੂਪ ਧਾਰਨ ਕੀਤੇ ਨੇ। ਜਦੋਂ ਉਹ ਆਪਣੇ ਪਸਾਰੇ ਨੂੰ, ਸੰਸਾਰ ਦੀ ਖੇਡ ਨੂੰ ਸੰਕੋਚ ਲੈਂਦਾ ਹੈ, ਤੇ ਉਸ ਵੇਲੇ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਰਹਿ ਜਾਂਦਾ ਹੈ।
ਰਹਾਉ ਜਲ ਤੇ ਉੱਠ ਅਨਕ ਤਰੰਗਾ, ਕਣਕ ਭੁੱਖਣ ਕੀਨੇ ਬਹੁਰੰਗਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ ਹਨ ਵੀ ਇਹ ਸਾਰਾ ਸੰਸਾਰ ਕਿਵੇਂ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ। ਜਲ ਤੇ ਉੱਠ ਅਨਕ ਤਰੰਗਾ, ਜਿਵੇਂ ਪਾਣੀ ਤੋਂ ਅਨੇਕ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਨੇ। ਕਿਸੇ ਥਾਵੇਂ ਪਾਣੀ ਹੋਵੇ, ਚਾਹੇ ਉਹ ਪਾਣੀ ਸਰੋਵਰ ਦਾ ਹੈ, ਚਾਹੇ ਝੀਲ ਦਾ ਹੈ, ਚਾਹੇ ਦਰਿਆ ਦਾ ਹੈ, ਚਾਹੇ ਸਮੁੰਦਰ ਦਾ ਪਾਣੀ, ਉਹਦੇ ਵਿੱਚੋਂ ਅਨੇਕ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਨੇ। ਪਰ ਲਹਿਰਾਂ ਦੀ ਹੋਂਦ ਪਾਣੀ ਤੋਂ ਕਦੇ ਵੱਖ ਨਹੀਂ ਹੁੰਦੀ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਲ ਵਾਂਗ ਹੈ। ਆ ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ, ਲਹਿਰਾਂ ਵਾਂਗ ਪੈਦਾ ਹੋਏ ਨੇ ਤੇ ਵਾਹਿਗੁਰੂ ਦਾ ਹੀ ਰੂਪ ਹਨ। ਹੋਰ ਅੱਗੇ ਹਜ਼ੂਰ ਉਦਾਹਰਣ ਦਿੰਦੇ ਨੇ, ਕਣਕ ਕੂਖਨ ਕੀਨੇ ਬਹੁਰੰਗ। ਜਿਵੇਂ ਕੋਈ ਸੁਨਿਆਰ ਸੋਨੇ ਦੇ ਬਹੁਤ ਸਾਰੇ ਰੰਗਾਂ ਦਾ ਅਰਥ ਵੀ ਬਹੁਤ ਰੰਗ ਬਿਰੰਗੇ ਸੋਹਣੇ ਭੂਖਣ ਗਹਿਣੇ ਘੜਦਾ ਹੈ, ਤੇ ਜਦੋਂ ਅਸੀਂ ਉਹਨਾਂ ਗਹਿਣਿਆਂ ਨੂੰ ਵੇਖਦੇ ਹਾਂ ਸਾਡੇ ਮਨ ਦੇ ਵਿੱਚ ਭਰਮ ਹੋ ਜਾਂਦਾ ਹੈ ਵੀ ਇਹ ਗਹਿਣੇ ਨੇ। ਸੋਨੇ ਦੀ ਗੱਲ ਵਿਸਰ ਜਾਂਦੀ ਹੈ, ਅਸੀਂ ਗਹਿਣਿਆਂ ਦੇ ਰੰਗ ਰੂਪ ਵੇਖਦੇ ਹਾਂ ਵੀ ਇਹ ਕੜਾ ਬਹੁਤ ਸੋਹਣਾ ਹੈ, ਇਹ ਛਾਪ ਬੜੀ ਸੋਹਣੀ ਹੈ, ਅਤੇ ਹੋਰ ਕਈ ਤਰ੍ਹਾਂ ਦੇ ਗਹਿਣੇ ਹੁੰਦੇ ਨੇ। ਪਰ ਇਹ ਗੱਲ ਯਾਦ ਰੱਖੋ, ਜਿੰਨੇ ਵੀ ਸੋਨੇ ਦੇ ਗਹਿਣੇ ਨੇ ਉਹ ਸੋਨੇ ਤੋਂ ਵੱਖ ਨਹੀਂ ਹੁੰਦੇ। ਕਣਕ ਪੂਖਣ ਕਿੰਨੇ ਬਹੁ ਰੰਗਾ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸੋਨੇ ਵਾਂਗ ਹੈ, ਤੇ ਜਿਤਨੇ ਵੀ ਜੀਵ ਜੰਤ ਨੇ, ਜਿੰਨੇ ਸਰੀਰ ਨੇ, ਇਹ ਮਨ ਨੂੰ ਗਹਿਣੇ ਹਨ, ਵੱਖੋ ਵੱਖਰੇ ਰੰਗ ਰੂਪ ਇਹਨਾਂ ਦੇ ਵਾਹਿਗੁਰੂ ਨੇ ਘੜੇ ਹਨ, ਪਰ ਵਾਸਤਵ ਦੇ ਵਿੱਚ ਇਹ ਪਰਮੇਸ਼ਰ ਦਾ ਸਰੂਪ ਹਨ।
ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ।
ਅੱਗੇ ਹੋਰ ਤੀਜਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਦਿੰਦੇ ਨੇ ਕਿ ਇਹ ਯੋਗੀ ਰਾਜ ਜੀ, ਅਸੀਂ ਬੀਜ ਨੂੰ ਬਹੁਤ ਤਰ੍ਹਾਂ ਦੇ ਨਾਲ ਬੀਜ ਕੇ ਦੇਖਿਆ ਹੈ, ਕਿਉਂਕਿ ਜਿੰਨੀ ਬਨਸਪਤੀ ਹੈ ਸਾਰੀ ਬੀਜ ਤੋਂ ਪੈਦਾ ਹੁੰਦੀ ਹੈ, ਸਬਜ਼ੀਆਂ ਵੀ, ਫਰੂਟ ਵੀ, ਹੋਰ ਕਈ ਤਰ੍ਹਾਂ ਦੇ ਜਿਹੜੇ ਕੋਈ ਬਿਰਸ਼ ਨੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੀਜ ਨੂੰ ਬਹੁਤ ਤਰ੍ਹਾਂ ਦੇ ਨਾਲ ਬੀਜ ਕੇ ਦੇਖਿਆ, ਪਰ ਜਦੋਂ ਫਲ ਪੱਕ ਜਾਵੇ ਤੇ ਉਸ ਵੇਲੇ ਕੇਵਲ ਇੱਕੋ ਇੱਕ ਬੀਜ ਦਾ ਹੀ ਆਕਾਰ ਦਿਖਾਈ ਦਿੰਦੇ। ਇਹਦਾ ਮਤਲਬ ਇਹ ਹੈ, ਜਦੋਂ ਆਪਾਂ ਬੀਜ ਬੀਜਦੇ ਹਾਂ ਉਸ ਵੇਲੇ ਵੀ ਕੇਵਲ ਪਹਿਲਾਂ ਇੱਕ ਬੀਜ ਹੁੰਦਾ, ਫਿਰ ਉਸ ਬੀਜ ਤੋਂ ਅੱਗੇ ਅੰਕੁਰ ਫੁੱਟਦਾ ਹੈ, ਉਸ ਤੋਂ ਅੱਗੇ ਟਾਣ ਟਾਣੀਆਂ ਪੱਤਰੇ ਫੁੱਲ ਫਲ ਨਿਕਲਦੇ ਨੇ, ਤੇ ਜਦੋਂ ਬਿਰਸ਼ ਨੂੰ ਫਲ ਲੱਗ ਕੇ ਪੱਕਦਾ ਹੈ, ਫਲ ਪਾ ਕੇ ਤੇ ਏਕੰਕਾਰਾ, ਉਸ ਫਲ ਦੇ ਵਿੱਚ ਕੇਵਲ ਇੱਕੋ ਇੱਕ ਬੀਜ ਦਾ ਰੂਪ ਸਾਨੂੰ ਦਿਖਾਈ ਦਿੰਦਾ। ਇਸੇ ਤਰ੍ਹਾਂ ਬੀਜ ਰੂਪ ਵਾਹਿਗੁਰੂ ਪਰਮੇਸ਼ਰ ਹੈ, ਉਸੇ ਨੇ ਸਾਰੇ ਸੰਸਾਰ ਦਾ ਪਸਾਰਾ ਕੀਤਾ ਹੈ, ਤੇ ਜਦੋਂ ਫਲ ਪੱਕ ਜਾਂਦਾ ਹੈ, ਪੱਕੇ ਫਲ ਤੋਂ ਭਾਵ ਜਦੋਂ ਕੋਈ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਫਿਰ ਉਸ ਮਹਾਂਪੁਰਖ ਦੇ ਹਿਰਦੇ ਵਿੱਚ ਕੇਵਲ ਇੱਕੋ ਇੱਕ ਓਅੰਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਬੀਜ ਰੂਪ ਦਿਖਾਈ ਦਿੰਦਾ ਹੈ।
ਸਹਿਸ ਘਟਾ ਮਹਿ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ।
ਉਹ ਵੀ ਬਹੁਤ ਉੱਚ ਕੋਟੀ ਵਾਲਾ ਸਾਧੂ ਸੀ ਨਾ, ਉਹਦੇ ਸਵਾਲ ਵੀ ਬਹੁਤ ਡੂੰਘੇ ਸਨ, ਤੇ ਗੁਰੂ ਮਹਾਰਾਜ ਉਹਨਾਂ ਦਾ ਸਮਾਧਾਨ ਕਰ ਰਹੇ ਨੇ। ਸਹਿਸ ਘਟਾ ਮੈਂ ਏਕ ਆਕਾਸ਼, ਵੇਖ ਲਓ ਹਜ਼ਾਰਾਂ ਘੜੇ ਬਣੇ ਹੋਏ ਹਨ, ਪਰ ਉਹਨਾਂ ਸਾਰਿਆਂ ਵਿੱਚ ਆਕਾਸ਼ ਇੱਕ ਹੀ ਹੁੰਦਾ ਹੈ। ਇਸੇ ਤਰ੍ਹਾਂ ਜਿੰਨੇ ਸਰੀਰ ਨੇ ਇਹ ਘੜਿਆਂ ਵਾਂਗ ਨੇ, ਤੇ ਇਹਨਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ।
ਪਰਮ ਲੋਭ ਮੋਹ ਮਾਇਆ ਵਿਕਾਰ,
ਕਟ ਫੂਟੇ ਤੇ ਉਹੀ ਪ੍ਰਗਾਸ, ਇੱਕ ਪੰਕਤੀ ਦਾ ਅਰਥ ਰਹਿ ਗਿਆ ਸੀ। ਪਰ ਜਦੋਂ ਘੜਾ ਫੁੱਟ ਜਾਵੇ ਤੇ ਫਿਰ ਉਹੀ ਜਿਹੜਾ ਆਕਾਸ਼ ਉਹਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿੰਨੇ ਸਰੀਰ ਨੇ ਉਹਨਾਂ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਕੱਟ ਫੂਟੇ ਤੇ ਜਦੋਂ ਸਰੀਰ ਰੂਪੀ ਕੜਾ ਫੁੱਟ ਜਾਂਦਾ ਹੈ, ਫਿਰ ਵਾਹਿਗੁਰੂ ਦੀ ਜੋਤ, ਅਖੰਡ ਜੋਤ ਦਾ ਪ੍ਰਕਾਸ਼ ਸਭ ਥਾਵਾਂ ਤੇ ਪਰਿਪੂਰਨ ਦਿਖਾਈ ਦਿੰਦਾ ਹੈ।
ਪਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੂਟੇ ਤੇ ਇੱਕ ਅੰਕਾਰ।
ਮਹਾਰਾਜ, ਇਹ ਨਾਨਾ ਰੂਪ ਸੰਸਾਰ ਕਿਉਂ ਪ੍ਰਤੀਤ ਹੋ ਰਿਹਾ ਹੈ? ਇਹਦਾ ਕਾਰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਨੂੰ ਦੱਸਦੇ ਨੇ। ਪਰਮ ਲੋਭ ਮੋਹ ਮਾਇਆ ਵਿਕਾਰ, ਆਹ ਜਿਹੜਾ ਭਰਮ ਹੈ, ਧਨ ਦਾ, ਮਾਇਆ ਦਾ, ਪਦਾਰਥਾਂ ਦਾ ਲੋਭ ਹੈ, ਤੇ ਨਾਲ ਹੀ ਮੋਹ, ਮਾਇਆ ਵਿਕਾਰ, ਇਹ ਮਾਇਆ ਦੇ ਵਿਕਾਰ ਨੇ। ਇਹ ਮਾਇਆ ਦੇ ਕਰਕੇ ਭਰਮ, ਲੋਭ ਤੇ ਮੋਹ ਆਦਿਕ ਵਿਕਾਰ ਸਾਨੂੰ ਚਿੰਬੜੇ ਹੋਏ ਹਨ। ਭਰਮ ਛੁੱਟੇ ਤੇ ਏਕੰਕਾਰ, ਜਦੋਂ ਭਰਮ ਛੁੱਟ ਜਾਵੇ ਤੇ ਫਿਰ ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਰਹਿ ਜਾਂਦਾ ਹੈ।
ਉਹ ਅਵਨਾਸੀ ਬਿਨ ਸਦਨਾ ਹੀ, ਨਾ ਕੋ ਆਵੇ ਨਾ ਕੋ ਜਾਏ।
ਸਵਾਲ ਕੀਤਾ ਸੀ ਨਾ ਵੀ ਮਹਾਰਾਜ, ਉਹ ਕਿਹੜਾ ਰੂਪ ਹੈ ਜਿਹੜਾ ਪਹਿਲਾਂ ਦਿਸਦਾ ਤੇ ਫਿਰ ਨਾਸ ਹੋ ਜਾਂਦਾ? ਉਹ ਮਾਇਆ ਦਾ ਰੂਪ ਹੀ ਹੈ, ਤੇ ਜਿਹੜਾ ਦਿਸਦਾ ਤੇ ਫਿਰ ਨਾਸ਼ ਹੋ ਜਾਂਦਾ, ਤੇ ਪਰ ਜੋ ਵਾਸਤਵ ਸਰੂਪ ਆਤਮਾ ਹੈ ਉਹ ਅਵਿਨਾਸ਼ੀ, ਉਹ ਨਾਸ਼ ਤੋਂ ਰਹਿਤ ਹੈ, ਬਿਨਸਤ ਨਾਹੀਂ, ਕਦੇ ਉਹ ਨਾਸ਼ ਹੁੰਦਾ ਹੀ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾ ਕੋ ਆਵੇ ਨਾ ਕੋ ਜਾਹੀ। ਜਦੋਂ ਕਿਸੇ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਵੀ ਆਤਮਾ ਤੇ ਅਮਰ ਹੈ, ਮਰਨ ਹਾਰੇ ਜੀਰਾ ਨਾਹੀਂ, ਫਿਰ ਉਹਨੂੰ ਇਉਂ ਅਨੁਭਵ ਹੁੰਦਾ ਹੈ ਵੀ ਨਾ ਕੋਈ ਆਉਂਦਾ ਹੈ ਨਾ ਹੀ ਕੋਈ ਜਾਂਦਾ। ਭਾਵ ਜਿੰਨਾ ਚਿਰ ਆਦਮੀ ਭਰਮ ਦੇ ਵਿੱਚ ਹੁੰਦਾ ਹੈ ਉਨਾ ਚਿਰ ਆਵਾਗਮਨ ਉਸਨੂੰ ਪ੍ਰਤੀਤ ਹੁੰਦਾ ਹੈ। ਜਦੋਂ ਉਸਨੂੰ ਸ਼ੁੱਧ ਆਤਮਾ ਦਾ ਗਿਆਨ ਤੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਆਤਮਾ ਤੇ ਅਮਰ ਹੈ ਤੇ ਕੋਈ ਚੀਜ਼ ਆਉਣ ਜਾਣ ਵਾਲੀ ਨਹੀਂ ਹੈ।
ਗੁਰਪੂਰਾ ਹੋਮੈ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੋਗੀ ਰਾਜ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਤਾਂ ਹਜ਼ੂਰ ਨੇ ਆਖਿਆ ਗੁਰਪੂਰਾ ਹਉਮੈ ਮਲ ਧੋਈ, ਇਹ ਯੋਗੀ ਰਾਜ ਜੀ ਪੂਰੇ ਗੁਰੂ ਨੇ ਜਿਸਦੇ ਮਨ ਦੇ ਵਿੱਚੋਂ ਹਉਮੈ ਦੀ ਮੈਲ ਧੋ ਦਿੱਤੀ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮੇਰੀ ਹਉਮੈ ਦੀ ਮੈਲ ਧੋ ਦਿੱਤੀ ਨਾਮ ਦੇ ਜ਼ਰੀਏ, ਤੇ ਹੁਣ ਮੇਰੀ ਪਰਮ ਗਤੀ ਕੇਵਲ ਮੁਕਤੀ ਹੋ ਗਈ ਹੈ। ਭਾਵ ਵਾਹਿਗੁਰੂ ਦੇ ਵਿੱਚ ਲੀਨਤਾ ਹੋ ਗਈ ਹੈ। ਜਿਉਂ ਜਲ ਮੈਂ ਜਲੇ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣੀ, ਇਹ ਕੇਵਲ ਮੁਕਤੀ ਦਾ ਸਰੂਪ ਹੈ।
ਚੌਪਈ ਬਾਜੀ ਗਰਜਮ ਬਾਜੀ ਪਾਵੈ।
ਹੁਣ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸੇ ਸ਼ਬਦ ਦੀ ਆਪਣੇ ਢੰਗ ਦੇ ਨਾਲ ਵਿਆਖਿਆ ਕਰਦੇ ਹਨ। ਜਿਵੇਂ ਕੋਈ ਬਾਜੀਗਰ ਬਾਜੀ ਪਾਉਂਦਾ ਹੈ, ਭਾਵ ਕੋਈ ਬਾਜੀਗਰ ਆਪਣੀ ਖੇਡ ਕਰਦਾ ਹੈ।
ਅਨਕ ਰੂਪ ਕਰ ਸਵਾਂਗ ਦਿਖਾਵਾ,
ਤਰ੍ਹਾਂ ਦੇ ਰੂਪ ਤੇ ਸਵਾਂਗ ਧਾਰਨ ਕਰਕੇ ਕਦੇ ਰਾਜਾ ਤੇ ਕਦੇ ਭਿਖਾਰੀ ਬਣਦਾ ਹੈ।
ਕਿਰਿਆ ਕਰਾਵ ਤਿਆਨਕ ਪ੍ਰਕਾਰਾ,
ਜਿਹੜੇ ਉਹਦੇ ਨਾਲ ਦੇ ਸਾਥੀ ਨੇ ਉਹਨਾਂ ਦੇ ਪਾਸੋਂ ਜਾਂ ਪੁਤਲੀਆਂ ਦੇ ਪਾਸੋਂ ਕਈ ਤਰ੍ਹਾਂ ਦੀ ਕਿਰਿਆ ਕਰਾਉਂਦਾ ਹੈ।
ਤਿਰੇ ਲਰੇ ਬੜ ਬਾਂਦ ਅਖਾਰਾ,
ਬਾਜੀਗਰ ਕੋਈ ਖੇਡ ਪਾਉਂਦਾ ਹੈ ਉਸ ਵੇਲੇ ਪੁਤਲੀਆਂ ਨੂੰ ਕਈ ਵਾਰੀ ਇੱਧਰ ਉੱਧਰ ਕਰਾਉਂਦਾ ਵੀ ਹੈ, ਉਹ ਲੜਦੀਆਂ ਨੇ, ਤੇ ਕਈ ਵਾਰੀ ਬੜਾ ਭਾਰੀ ਜੰਗ ਦਾ ਅਖਾੜਾ ਵੀ ਬਣਾ ਦਿੰਦਾ ਹੈ।
ਇੱਕ ਬਾਜੀਗਰ ਤਿੰਨ ਮੈਂ ਸਾਚਾ,
ਜਦੋਂ ਬਾਜੀਗਰ ਨੱਠ ਪੁਤਲੀਆਂ ਦਾ ਤਮਾਸ਼ਾ ਕਰਦਾ ਹੈ ਤੇ ਜਿਹੜੀਆਂ ਪੁਤਲੀਆਂ ਨੇ ਉਹ ਤੇ ਸਾਰੀਆਂ ਝੂਠੀਆਂ ਹੁੰਦੀਆਂ ਨੇ, ਇੱਕ ਬਾਜੀਗਰ ਹੀ ਹੁੰਦਾ ਜਿਹੜਾ ਉਹਨਾਂ ਵਿੱਚੋਂ ਸੱਚਾ ਹੁੰਦਾ ਹੈ।
ਬਾਜੀ ਸਭ ਮਿਥਿਆ ਕੱਚ ਪਾਚਾ,
ਜਿਹੜਾ ਪੁਤਲੀਆਂ ਦਾ ਤਮਾਸ਼ਾ ਕਰਕੇ ਵਿਖਾਉਂਦਾ ਉਹ ਸਾਰਾ ਕੱਚਾ ਪਿੱਲਾ ਹੁੰਦਾ ਹੈ।
ਡਗਰੀ ਪੁੱਤਰੀ ਪੁਰਖ ਅਧੀਨ,
ਸਾਰੀਆਂ ਜਿਹੜੀਆਂ ਕਾਠ ਦੀਆਂ ਪੁਤਲੀਆਂ ਨੇ ਉਹ ਪੁਰਖ ਬਾਜੀਗਰ ਦੇ ਅਧੀਨ ਹੁੰਦੀਆਂ ਹਨ।
ਨਾਚੈ ਜਥਾ ਨਚਾਰਾ ਨਚਾਵਨ ਕੀਨ,
ਜਿਵੇਂ ਕੋਈ ਉਹ ਨਚਾਉਂਦਾ ਬਾਜੀਗਰ ਉਸੇ ਤਰ੍ਹਾਂ ਉਹ ਨੱਚਦੀਆਂ ਨੇ। ਜਿਵੇਂ ਅੱਜ ਕੱਲ ਕਈ ਐਸੀਆਂ ਬੱਚਿਆਂ ਦੀਆਂ ਗੇਮਾਂ ਵੀ ਬਣੀਆਂ ਹੋਈਆਂ ਤੇ ਉਹ ਜਿਹਨੂੰ ਚਾਹੁੰਦੇ ਆ ਜਿਤਾ ਦਿੰਦੇ ਨੇ, ਜਿਹਨੂੰ ਚਾਹੁੰਦੇ ਹਰਾ ਦਿੰਦੇ ਨੇ, ਤੇ ਸਾਰਾ ਕੰਟਰੋਲ ਉਹਨਾਂ ਦੇ ਆਪਣੇ ਹੱਥ ਵਿੱਚ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬਾਜੀ ਜਾਂ ਨੱਠ ਪੁਤਲੀਆਂ ਦਾ ਤਮਾਸ਼ਾ ਦਿਖਾਉਂਦੇ ਸਨ।
ਕਿਸੇ ਪਲਾਵੈ ਕਿਸੇ ਜਿਤਾਵੈ,
ਉਹ ਕਿਸੇ ਨੂੰ ਭਜਾ ਦਿੰਦਾ ਹੈ ਬਾਜੀਗਰ ਤੇ ਕਿਸੇ ਨੂੰ ਉਹ ਜਿੱਤ ਦਵਾ ਦਿੰਦਾ ਹੈ।
ਉਹ ਸੋਗੀ ਕੋ ਹਰਖ ਉਪਾਵੈ,
ਕਈਆਂ ਦੇ ਮਨ ਦੇ ਵਿੱਚ ਸੋਗ ਪੈਦਾ ਹੋ ਜਾਂਦਾ ਹੈ ਜਿਹੜੇ ਜਿੱਤ ਹਾਰ ਜਾਂਦੇ ਨੇ, ਤੇ ਕਈ ਜਿੱਤ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ।
ਜਵੈ ਸੰਕੋਚੈ ਸਫਲ ਸਕਲ ਪਸਾਰਾ,
ਜਦੋਂ ਬਾਜੀਗਰ ਆਪਣੇ ਸਾਰੇ ਖੇਡ ਦੇ ਪਸਾਰੇ ਨੂੰ ਸੰਕੋਚ ਲੈਂਦਾ ਹੈ।
ਰਹਿ ਇਕਾਂਕੀ ਕਰਨੇ ਹਾਰਾ,
ਫਿਰ ਉਹ ਸਾਰੇ ਖੇਡ ਨੂੰ ਕਰਨ ਵਾਲਾ ਕੇਵਲ ਇੱਕੋ ਇੱਕ ਬਾਜੀਗਰ ਹੀ ਰਹਿ ਜਾਂਦਾ ਹੈ।
ਜਿਵ ਜਾਨੋ ਪਰਮੇਸ਼ਵਰ ਰੂਪਾ,
ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਯੋਗੀ ਰਾਜੀ ਇਸੇ ਤਰ੍ਹਾਂ ਸਾਰਾ ਸੰਸਾਰ ਹੀ ਪਰਮੇਸ਼ਵਰ ਦਾ ਰੂਪ ਹੈ।
ਨਿਜ ਇੱਛਾ ਤੇ ਕਰੇ ਅਨੂਪ,
ਆਪਣੀ ਇੱਛਾ ਅਨੁਸਾਰ ਇਹ ਜਿਹੜਾ ਲਾਸਾਨੀ ਬੇਮਿਸਾਲ ਨਾਨਾ ਤਰ੍ਹਾਂ ਦਾ ਸੰਸਾਰ ਇਸ ਨੂੰ ਪੈਦਾ ਕਰ ਦਿੰਦਾ ਹੈ।
ਅਗਲ ਚਰਾਚਰ ਕੋ ਉਪਜਾਇਓ,
ਜਿੰਨੇ ਵੀ ਚਰਾਚਰ ਜੜ ਚੇਤਨ ਨੇ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਆਪ ਹੀ ਪੈਦਾ ਕਰਦਾ ਹੈ।
ਆਪਣੀ ਸ਼ਕਤ ਤੇ ਮਦ ਪ੍ਰਵਿਸ਼ਾਇਓ,
ਉਹ ਆਪਣੀ ਸ਼ਕਤੀ ਨਾਲ ਤੇ ਸਾਰਿਆਂ ਦੇ ਵਿੱਚ ਪ੍ਰਵੇਸ਼ ਵੀ ਹੋਇਆ ਹੋਇਆ ਹੈ।
ਚੇਤਨਤਾ ਜੀਵਨ ਕਹ ਹੋਏ,
ਉਸੇ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਸਾਰੇ ਜੀਵਾਂ ਦੇ ਵਿੱਚ ਚੇਤਨਤਾ ਹੋ ਰਹੀ ਹੈ।
ਕਿਰਿਆ ਕਰਤ ਜਿਸ ਤੇ ਸਭ ਕੋਈ,
ਉਸੇ ਵਾਹਿਗੁਰੂ ਦੀ ਚੇਤਨ ਸੱਤਾ ਦੇ ਕਰਕੇ ਸਾਰੇ ਜੀਵ ਵੱਖੋ ਵੱਖਰੀ ਕਿਰਿਆ ਵੀ ਕਰ ਰਹੇ ਹਨ।
ਦੁੱਖ ਸੁੱਖ ਤੇ ਹੋਇਆ ਦਿਖਮ ਮਹਾਨ,
ਤੇ ਕਈ ਵਾਰੀ ਦੁੱਖ ਸੁੱਖ ਤੋਂ ਜੀਵ ਬਹੁਤ ਔਖੇ ਹੁੰਦੇ ਨੇ, ਭਾਵ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।
ਇਸ ਮੈਂ ਕਰਮ ਹਿਤ ਤਾਂ ਜਾਣੇ,
ਦੁੱਖ ਸੁੱਖ ਕਿਉਂ ਮਿਲਦੇ ਨੇ, ਇਹਨਾਂ ਵਿੱਚ ਇਹਦਾ ਕਾਰਨ ਕਰਮ ਹੁੰਦੇ ਨੇ, ਜਿਹੋ ਜਿਹੇ ਜੀਵ ਦੇ ਕਰਮ ਹੁੰਦੇ ਨੇ ਉਹਦੇ ਅਨੁਸਾਰ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ।
ਜਬ ਚਾਹਤ ਲੈ ਕਹੋ ਕਰਬੇ,
ਜਦੋਂ ਅਕਾਲ ਪੁਰਖ ਵਾਹਿਗੁਰੂ ਚਾਹੁੰਦਾ ਹੈ ਵੀ ਮੈਂ ਸੰਸਾਰ ਦੇ ਤਮਾਸ਼ੇ ਨੂੰ ਇਹਨੂੰ ਖਤਮ ਕਰਨਾ ਹੈ।
ਅਖਿਲ ਵਿਨਾਸ਼ ਹੈ ਇਹ
ਫਿਰਦੇ, ਫਿਰ ਉਹ ਸਾਰੇ ਸੰਸਾਰ ਨੂੰ ਨਾਸ਼ ਕਰ ਦਿੰਦਾ ਹੈ ਤੇ ਇੱਕੋ ਹੀ ਕੱਲਾ ਖੜਾ ਰਹਿ ਜਾਂਦਾ ਹੈ, ਬਾਕੀ ਸਭ ਰੰਗ ਰੂਪ ਜਿੰਨੇ ਜੀਵ ਜੰਤ ਨੇ ਸਾਰੇ ਖਤਮ ਹੋ ਜਾਂਦੇ ਹਨ।
ਉਤਪਦ ਕੌਣ ਰੂਪ ਇਹੋ ਹੋਵੇ,
ਕਿਹੜਾ ਰੂਪ ਹੈ ਜਿਹੜਾ ਪਹਿਲਾਂ ਪੈਦਾ ਹੁੰਦਾ ਦਿਖਾਈ ਦਿੰਦਾ ਹੈ।
ਬਹੁ ਵਿਨਾਸ਼ਮਾਨ ਹੈ ਕੋਈ,
ਉਹ ਕਿਹੜਾ ਰੂਪ ਹੈ ਜਿਹੜਾ ਪਹਿਲਾਂ ਪੈਦਾ ਹੁੰਦਾ ਤੇ ਫਿਰ ਨਾਸ਼ ਵੀ ਹੋ ਜਾਂਦਾ ਹੈ।
ਇਸ ਪਰ ਸੁਣੋ ਅਪਰ ਦ੍ਰਿਸ਼ਟਾਂਤ,
ਹਜ਼ੂਰ ਕਹਿੰਦੇ ਉਹਦੇ ਇਹਦੇ ਉੱਤੇ ਅਸੀਂ ਹੋਰ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ।
ਜਿਸ ਵਿਦ ਹੋਈ ਸੁਣੋ ਸਭ ਭਾਂਤ,
ਇਸ ਤਰ੍ਹਾਂ ਇਹ ਮਾਇਆ ਤੋਂ ਸਾਰੇ ਰੰਗ ਰੂਪ ਪੈਦਾ ਹੁੰਦੇ ਨੇ ਤੇ ਫਿਰ ਨਾਸ ਹੋ ਜਾਂਦੇ ਹਨ।
ਜਲ ਤੇ ਅਧਿਕ ਤਰੰਗ ਉਠਾਂਤੇ,
ਦੇਖੋ ਅਸੀਂ ਪਾਣੀ ਤੋਂ ਵੇਖਦੇ ਹਾਂ ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਹਨ।
ਲਾਗੂ ਦੀਰਘ ਹੋਇਆ ਪੁੰਨ ਬਿਨ ਸੰਤੇ,
ਲਹਿਰਾਂ ਕੋਈ ਛੋਟੀਆਂ ਕੋਈ ਵੱਡੀਆਂ ਪੈਦਾ ਹੁੰਦੀਆਂ ਫਿਰ ਨਾਸ ਵੀ ਹੋ ਜਾਂਦੀਆਂ ਹਨ।
ਇਹ ਤਰੰਗ ਇਹ ਜਲ ਸੋਏ,
ਜਿਹੜੀਆਂ ਲਹਿਰਾਂ ਨੇ ਅਕਸਰ ਹੁੰਦਾ ਤੇ ਉਹ ਪਾਣੀ ਹੀ ਹੈ।
ਨਾਮ ਮੰਤਰ ਇੱਕ ਤਿੰਨ ਕਹ ਹੋਏ,
ਸਿਰਫ ਉਹਨਾਂ ਦਾ ਵੱਖਰਾ ਨਾਮ ਤੇ ਰੂਪ ਸਾਨੂੰ ਦਿਖਾਈ ਦਿੰਦਾ ਹੈ।
ਜਿਨਹ ਜਾਣਤ ਸੋ ਇਮ ਕਹੀ,
ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ ਉਹ ਲੋਕ ਇਹ ਗੱਲਾਂ ਕਰਦੇ ਹਨ।
ਪਯੋ ਤਰੰਗ ਸੋ ਜਲ ਹੋਇ ਨਹੀਂ,
ਕਹਿੰਦੇ ਵੀ ਜਿਹੜਾ ਪਾਣੀ ਲਹਿਰ ਬਣ ਗਿਆ ਤੇ ਉਹ ਮੁੜ ਕੇ ਉਹ ਲਹਿਰ ਹੀ ਰਹਿੰਦਾ, ਪਾਣੀ ਨਹੀਂ ਬਣ ਸਕਦਾ।
ਜੋ ਜਲ ਜਾਣੇ ਅਖਿਲ ਤਰੰਗ,
ਜਿਹੜਾ ਸਿਆਣਾ ਪੁਰਸ਼ ਇਹ ਸਮਝਦਾ ਹੈ ਵੀ ਇਹ ਲਹਿਰਾਂ ਤੇ ਸਾਰੀਆਂ ਪਾਣੀ ਦਾ ਹੀ ਰੂਪ ਹਨ।
ਸਿੱਧ ਕਰੈ ਕਾਰਜ ਸਰਬੰਗ,
ਉਸ ਪਾਣੀ ਦੀਆਂ ਲਹਿਰਾਂ ਤੋਂ ਵੀ ਆਪਣੇ ਸਾਰੇ ਕਾਰਜਾਂ ਨੂੰ ਸਿੱਧ ਕਰਦਾ ਹੈ। ਇਸ਼ਨਾਨ ਕਰਨਾ, ਖੇਤੀਬਾੜੀ ਸਿੰਜਣੀ, ਭੋਜਨ ਤਿਆਰ ਕਰਨਾ,
ਪਾਨ ਇਸ਼ਨਾਨ ਕਰੈ ਸਭ ਰੀਤ,
ਜਲ ਛਾ ਕੇ ਇਸ਼ਨਾਨ ਕਰਕੇ ਸਭ ਤਰ੍ਹਾਂ ਦੇ ਨਾਲ ਪਾਣੀ ਦੀ ਵਰਤੋਂ ਕਰਕੇ ਉਹ ਆਪਣੇ ਸਰੀਰ ਦੀ ਮੈਲ ਨੂੰ ਪਿਆਸ ਨੂੰ ਦੂਰ ਕਰ ਲੈਂਦਾ ਹੈ।
ਰਿਖਾ ਮਲਨਤਾ ਬਿਨ ਹੋਇ ਨੀਤ,
ਭਾਈ ਸਾਹਿਬ ਲਿਖਦੇ ਨੇ ਵੀ ਉਹ ਇਹ ਪਾਣੀ ਤੋਂ ਬਿਨਾਂ ਜਿਹੜੀ ਪਿਆਸ ਵੀ ਨੀ ਦੂਰ ਹੋ ਸਕਦੀ, ਨਾ ਹੀ ਜਿਹੜੀ ਮਲੀਨਤਾ ਕਦੀ ਦੂਰ ਹੁੰਦੀ ਹੈ।
ਅਪਰ ਤੀਸਰੋ ਜੋਗੀ ਸੁਣੋ,
ਜੋਗੀ ਰਾਜੀ ਹੋਰ ਤੀਸਰਾ ਦ੍ਰਿਸ਼ਟਾਂਤ ਤੁਹਾਨੂੰ ਦੇ ਕੇ ਸਮਝਾਉਣੀ, ਉਹ ਵੀ ਸੁਣ ਲਵੋ।
ਸਭ ਸੁਭ ਦ੍ਰਿਸ਼ਟਾਂਤ ਹਿਰਦੈ ਇਮ ਗੁਨੋ,
ਬੜਾ ਸੋਹਣਾ ਦ੍ਰਿਸ਼ਟਾਂਤ ਹੈ ਅਸੀਂ ਜੋ ਤੁਹਾਨੂੰ ਦੇ ਰਹੇ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਿਚਾਰ ਕੇ ਦੇਖੋ।
ਕੰਚਨ ਏਕ ਬਣਿਓ ਬਹੁ ਭਾਂਤ,
ਸ਼ਬਦ ਦੀ ਵਿਆਖਿਆ ਹੋ ਰਹੀ ਹੈ ਵੀ ਦੇਖ ਲਓ ਇੱਕੋ ਹੀ ਸੋਨਾ ਉਹ ਕਈ ਤਰ੍ਹਾਂ ਦੇ ਰੂਪਾਂ ਦੇ ਵਿੱਚ ਅੱਗੇ ਬਣ ਜਾਂਦਾ ਹੈ।
ਕੁੰਡਲ ਕਟਕ ਆਦਿ ਦਰਸਾਤ,
ਸੁਨਿਆਰ ਸੋਨੇ ਦੇ ਕੁੰਡਲ ਬਣਾ ਦਿੰਦਾ, ਕਟ ਕੜੇ ਬਣਾ ਦਿੰਦਾ ਤੇ ਕਈ ਉਹਨਾਂ ਦੇ ਵੱਖਰੇ ਰੰਗ ਰੂਪ ਬਣਾ ਕੇ ਦਿਖਾਉਂਦਾ ਹੈ।
ਕੰਚਨ ਨਾਮ ਸ਼ੋਰ ਕਰ ਕਹਿ,
ਜਿੰਨੇ ਵੀ ਜਿਹੜੇ ਕੋਈ ਦੇਖਣ ਵਾਲੇ ਨੇ ਉਹ ਸੋਨੇ ਦਾ ਨਾਮ ਨਹੀਂ ਲੈਂਦੇ ਬਲਕਿ ਵੱਖੋ ਵੱਖਰੇ ਗਹਿਣਿਆਂ ਦਾ ਨਾਮ ਲੈ ਕੇ ਹੀ ਪੁਕਾਰਦੇ ਹਨ।
ਇਹੀ ਕਟਕ ਇਹੀ ਕੁੰਡਲ,
ਦੇਖਣ ਵਾਲੇ ਸਾਰੇ ਇਹੀ ਕਹਿੰਦੇ ਨੇ ਵੀ ਇਹ ਬੜਾ ਸੋਹਣਾ ਕੜਾ ਬਣਿਆ, ਕੁੰਡਲ ਬਹੁਤ ਸੁੰਦਰ ਹੈ।
ਜੀ ਸਰਾਫ ਪਰਖਣ ਤੇ ਕਰੈ,
ਜਿਹੜਾ ਸਰਾਫ ਹੈ ਭਾਵ ਸੁਨਿਆਰ, ਜਿਹੜਾ ਸਰਾਫ ਹੈ ਜਦੋਂ ਉਸਦੀ ਪਰਖ ਕਰਦਾ ਹੈ।
ਕੰਚਨ ਬਿਨਾਂ ਨਾ ਕੁਛ ਮਨ ਧਰੈ,
ਉਹ ਸੋਨੇ ਤੋਂ ਬਿਨਾਂ ਹੋਰ ਕੋਈ ਵੀ ਗੱਲ ਆਪਣੇ ਮਨ ਵਿੱਚ ਨਹੀਂ ਧਾਰਨ ਕਰਦਾ।
ਨਾਮ ਆਕਾਰ ਕਾਰ ਗਨੇ ਨਹਿ ਕੋਏ।
ਉਹ ਤੇ ਸੋਨੇ ਦੀ ਕੀਮਤ ਵਸੂਲਦਾ, ਕਿਸੇ ਗਹਿਣੇ ਦੇ ਨਾਮ ਤੇ ਰੰਗ ਰੂਪ ਨੂੰ ਬਿਲਕੁਲ ਨਹੀਂ ਵਿਚਾਰਦਾ।
ਕਣਕ ਵਾਸਤਵ ਪਰਖੈ ਸੋਏ,
ਜਿਹੜਾ ਅਸਲੀ ਸਰਾਫ ਹੈ ਉਹ ਤੇ ਵਾਸਤਵ ਦੇ ਵਿੱਚ ਸੋਨੇ ਦੀ ਪਰਖ ਕਰਦਾ ਵੀ ਇਹ ਸੋਨਾ ਕਿੰਨਾ ਹੈ, ਇਹ ਸ਼ੁੱਧ ਹੈ, ਤੇ ਇਸੇ ਗੱਲ ਦੀ ਹਮੇਸ਼ਾ ਪਰਖ ਕਰਦਾ ਹੈ।
ਸਿਮ ਗਿਆਨੀ ਕੋ ਨਾਨਾ ਨਾ ਹੈ।
ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਨੇ ਉਹਨਾਂ ਨੂੰ ਜਿਹੜਾ ਨਾਨਾ ਪੁਨਾ ਸੰਸਾਰ ਦਾ ਬਿਲਕੁਲ ਪ੍ਰਤੀਤ ਨਹੀਂ ਹੁੰਦਾ।
ਸਮੇ ਬ੍ਰਹਮ ਰੂਪ ਦਰਸਾ ਹੈ,
ਉਹ ਤੇ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਦੇ ਰੂਪ ਨੂੰ ਤੱਕਦੇ ਹਨ।
ਉਖਣ ਤੇ ਪੂਰਵ ਸ਼ੁਭ ਕਾਂਚਨ,
ਕਿਉਂਕਿ ਉਹਨਾਂ ਨੂੰ ਪਤਾ ਜਦੋਂ ਗਹਿਣੇ ਨਹੀਂ ਬਣਦੇ, ਗਹਿਣਿਆਂ ਤੋਂ ਪਹਿਲਾਂ ਉਹ ਸੋਨਾ ਹੀ ਹੁੰਦਾ ਹੈ।
ਉਖਣ ਬਣੇ ਭੇਦ ਤਾਉ ਰੰਚ ਨਾ,
ਜੇ ਸੋਨੇ ਤੋਂ ਅੱਗੇ ਗਹਿਣੇ ਬਣ ਵੀ ਜਾਂਦੇ ਨੇ ਫੇਰ ਵੀ ਉਹ ਸੋਨੇ ਤੋਂ ਕੋਈ ਵੱਖ ਨਹੀਂ ਹੋ ਜਾਂਦੇ, ਕੋਈ ਰਤਾ ਜਿੰਨਾ ਵੀ ਭੇਦ ਨਹੀਂ ਰਹਿੰਦਾ।
ਬਿਨ ਸੇ ਤੇ ਬਿਨ ਕਣਕ ਨਾ ਆਨ,
ਤੇ ਜੇ ਉਹ ਕੁਠਾਲੀ ਵਿੱਚ ਪਾ ਕੇ ਗਹਿਣਿਆਂ ਨੂੰ ਢਾਲ ਦਈਏ ਫੇਰ ਵੀ ਸੋਨੇ ਤੋਂ ਬਿਨਾਂ ਹੋਰ ਤੇ ਕੁਛ ਨੀ ਉੱਥੇ ਦਿਖਾਈ ਦਿੰਦਾ।
ਜਾਣਤਾ ਹੈ ਜੇ ਬੁੱਧਵਾਨ,
ਜਿਹੜੇ ਬੁੱਧੀਵਾਨ ਨੇ ਗਿਆਨਵਾਨ ਪੁਰਸ਼ ਨੇ ਉਹ ਇਸ ਗੱਲ ਨੂੰ ਅੱਛੀ ਤਰ੍ਹਾਂ ਜਾਣਦੇ ਹਨ।
ਪ੍ਰਥਮ ਜਾਗਤ ਤੇ ਬ੍ਰਹਮ ਸਰੂਪ,
ਦੇਖ ਲੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਤੋਂ ਪਹਿਲਾਂ ਹੋਂਦ ਵਿੱਚ ਆਉਂਦਾ ਹੈ।
ਬਨਿਓ ਅਨਕ ਆਤਮਾ ਅਨੂਪ,
ਵਾਹਿਗੁਰੂ ਪਹਿਲਾਂ ਸੰਸਾਰ ਪਿੱਛੋਂ ਹੈ ਤੇ ਬਨਿਓ ਅਨਕ ਆਤਮਾ ਅਨੂਪ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਵੱਖੋ ਵੱਖਰੀਆਂ ਆਤਮਾ ਦੇ ਸੁੰਦਰ ਰੂਪ ਧਾਰਨ ਕੀਤੇ।
ਨਸ਼ਟ ਹੋਈ ਨਾਨਾ ਵਿਦ ਜੋਏ,
ਜਿਹੜਾ ਨਾਨਾ ਰੂਪ ਰੰਗ ਹੈ ਇਹ ਤੇ ਭਾਈ ਇੱਕ ਨਾ ਇੱਕ ਦਿਨ ਨਾਸ ਹੁੰਦਾ ਹੀ ਹੁੰਦਾ ਹੈ।
ਬਿਨਾਂ ਬ੍ਰਹਮ ਤੇ ਦੁਤੀ ਨਾ ਹੋਏ,
ਪਰ ਬ੍ਰਹਮ ਗਿਆਨੇ ਦੀ ਦ੍ਰਿਸ਼ਟੀ ਵਿੱਚ ਬਿਨਾਂ ਵਾਹਿਗੁਰੂ ਤੋਂ ਹੋਰ ਕੋਈ ਦੂਜਾ ਦਿਖਾਈ ਨਹੀਂ ਦਿੰਦਾ।
ਆਦ ਨਹੀਂ ਜੋ ਅੰਤ ਨਾ ਰਹੇ,
ਇਸਦਾ ਕੋਈ ਆਦ ਨਹੀਂ ਹੈ ਤੇ ਉਹ ਅੰਤ ਵਿੱਚ ਵੀ ਰਹਿਣ ਵਾਲੀ ਚੀਜ਼ ਨਹੀਂ ਹੁੰਦੀ।
ਮਾਤ ਕੁਤੋ ਸੱਚ ਉਤੇ ਹੀ ਕਹੇ,
ਜਿਹੜਾ ਸੰਸਾਰ ਹੈ ਪਦਾਰਥਵਾਦ ਹੈ ਜਿਸਦਾ ਕੋਈ ਆਦ ਅੰਤ ਨਹੀਂ ਹੈ, ਤੇ ਮੱਧ ਕਾਲ ਦੇ ਵਿੱਚ ਵਰਤਮਾਨ ਕਾਲ ਦੇ ਵਿੱਚ ਉਹ ਸੱਚਾ ਕਿਵੇਂ ਹੋ ਸਕਦਾ, ਨਹੀਂ ਹੁੰਦਾ।
ਜਾਂ ਤੇ ਬ੍ਰਹਮ ਰੂਪ ਸਭ ਜਾਣ,
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਯੋਗੀ ਰਾਜ ਜੀ ਇਹ ਸਾਰਾ ਸੰਸਾਰ ਬ੍ਰਹਮ ਦਾ ਰੂਪ ਹੀ ਹੈ, ਜਾਣ ਲਓ।
ਅਪਰਾਕਾਰ ਪਰਮ ਹੀ ਮਾਨ,
ਜਿਹੜੇ ਹੋਰ ਅਸੀਂ ਵੱਖੋ ਵੱਖਰੇ ਜੀਵਾਂ ਦੇ ਰੰਗ ਰੂਪ ਵੇਖ ਰਹੇ ਹਨ ਵੀ ਇਹ ਤੇ ਸਾਰੇ ਝੂਠੇ ਹੀ ਨੇ, ਭਰਮ ਹੀ ਹੈ, ਇਸ ਗੱਲ ਨੂੰ ਮੰਨ ਲਵੋ।
ਅਪਰੀਤ ਅਪਰ ਰੀਤ ਹੀ ਰੋ ਤਿਸ ਕਰਨੇ,
ਤੋ ਇਹ ਸੰਸਾਰ ਦੀ ਜਿਹੜੀ ਕਰਨੀ ਕਿਰਿਆ ਹੈ ਇਹਦੇ ਹੋਰ ਰੂਪ ਦੇ ਨਾਲ ਵੀ ਵੇਖ ਲਵੋ।
ਜਬ ਹੀ ਬੀਜ ਬੀਜਿਓ ਧਰਨੇ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੁਣ ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਇਹਦੀ ਅੱਗੇ ਵਿਆਖਿਆ ਕਰ ਰਹੇ ਹਨ। ਜਬ ਹੀ ਬੀਜ ਬੀਜਿਓ ਧਰਨੇ, ਜਦੋਂ ਕਿਸੇ ਮਾਲੀ ਨੇ ਕਿਸੇ ਬਾਗਵਾਨ ਨੇ ਕੋਈ ਬੀਜ ਲੈ ਕੇ ਧਰਤੀ ਵਿੱਚ ਬੀਜਿਆ,
ਅੰਕੁਰ ਹੋਏ ਪਾਂਤ ਦਰਸਾਵੇ,
ਉਸ ਤੋਂ ਅੱਗੇ ਅੰਕੁਰ ਪੈਦਾ ਹੁੰਦਾ ਫਿਰ ਪੱਤਰੇ ਨਿਕਲ ਕੇ ਦਿਖਾਈ ਦਿੰਦੇ ਹਨ,
ਸ਼ਾਖਾ ਅਨਕ ਫੂਲ ਵਿਕਸਾਵੇ,
ਫਿਰ ਅੱਗੇ ਸ਼ਾਖਾ ਟਾਹਣੀਆਂ ਨਿਕਲਦੀਆਂ ਨੇ, ਟਾਹਣੀਆਂ ਨੂੰ ਫੁੱਲ ਲੱਗਦੇ ਨੇ ਤੇ ਅੱਗੇ ਬਹੁਤ ਤਰ੍ਹਾਂ ਦੇ ਫਲ ਦਿਖਾਈ ਦਿੰਦੇ ਹਨ।
ਤੋ ਇੱਕ ਬੀਜ ਬਹੁਤ ਵਿਧ ਭਇਓ,
ਦੇਖ ਲੋ ਬੀਜ ਇੱਕ ਸੀ ਉਹਨੇ ਕਿੰਨੇ ਆਪਣੇ ਅੱਗੇ ਰੂਪ ਧਾਰਨ ਕਰ ਲਏ,
ਨਾਨਾ ਰੰਗ ਰੂਪ ਨਿਰਮਯੋ,
ਅਨੇਕਾਂ ਤਰ੍ਹਾਂ ਦੇ ਰੰਗ ਰੂਪ ਉਸ ਬੀਜ ਨੇ ਆਪਣੇ ਅੰਦਰੋਂ ਪੈਦਾ ਕਰ ਦਿੱਤੇ।
ਅਲੱਕੇ ਅਲੱਕੇ ਪੁਨ ਪਾਕਨ ਹੋਵਾ,
ਉਸ ਬਿਰਸ਼ ਨੂੰ ਜਾ ਕੇ ਫਲ ਲੱਗਦਾ ਤੇ ਪੱਕ ਜਾਂਦਾ ਹੈ।
ਬੀਜ ਇਕੰਕੀ ਬਾਕੀ ਜੂਵਾ,
ਤੇ ਕੱਲਾ ਬੀਜ ਹੀ ਬੀਜ ਉਹਦੇ ਵਿੱਚੋਂ ਦੇਖਣ ਵਾਸਤੇ ਮਿਲਦਾ ਹੈ।
ਪ੍ਰਥਮ ਪਿਛਾਰੀ ਬੀਜਾ ਰਹਿਓ,
ਦੇਖ ਲੋ ਜਦੋਂ ਆਪਾਂ ਬੀਜਦੇ ਹਾਂ ਉਸ ਵੇਲੇ ਵੀ ਕੱਲਾ ਬੀਜ ਹੀ ਹੁੰਦਾ ਤੇ ਜਦੋਂ ਫਲ ਪੱਕ ਜਾਂਦਾ ਉਹਦੇ ਵਿੱਚ ਵੀ ਕੱਲਾ ਬੀਜ ਹੀ ਰਹਿ ਜਾਂਦਾ ਹੈ।
ਮੱਧ ਕਾਲ ਜਗ ਕੇ ਸਮ ਲਹਿਓ,
ਜਿਹੜਾ ਮੱਧ ਕਾਲ ਹੈ ਇਸੇ ਤਰ੍ਹਾਂ ਵੀ ਇਹ ਸੰਸਾਰ ਮੱਧ ਕਾਲ ਦੇ ਵਾਂਗੂ ਨਜ਼ਰ ਆਉਂਦਾ ਹੈ, ਉਹਦਾ ਅਸਲੀ ਬੀਜ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਏਕ ਬ੍ਰਹਮ ਬਹੁ ਵਿਧ ਲਖ ਜਾਤ,
ਵਾਹਿਗੁਰੂ ਪਰਮੇਸ਼ਰ ਤਾਂ ਇੱਕ ਹੀ ਹੈ ਤੇ ਬਹੁਤ ਰੰਗ ਰੂਪਾਂ ਦੇ ਵਿੱਚ ਉਹ ਇਸ ਤਰ੍ਹਾਂ ਵੱਖੋ ਵੱਖਰਾ ਪ੍ਰਤੀਤ ਹੁੰਦਾ ਹੈ।
ਜੋਗੀ ਸੁਣੋ ਔਰ ਦ੍ਰਿਸ਼ਟਾਂਤ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਰਾਜੀ ਲਓ ਹੋਰ ਅੱਗੇ ਦ੍ਰਿਸ਼ਟਾਂਤ ਸੁਣ ਲਵੋ।
ਲੱਖੋਂ ਘੱਟ ਮੈਂ ਏਕ ਗਗਨ ਲਹਿ।
ਦੇਖ ਲੋ ਲੱਖਾਂ ਹੀ ਘੜੇ ਹੋਣ ਪਰ ਉਹਨਾਂ ਵਿੱਚ ਆਕਾਸ਼ ਤਾਂ ਇੱਕੋ ਹੀ ਦਿਖਾਈ ਦਿੰਦਾ ਹੈ।
ਰਹਿ ਅਲੇਪ ਲੇਪ ਜਿਸ ਕੋ ਨਹਿ।
ਆਕਾਸ਼ ਹਮੇਸ਼ਾ ਨਿਰਲੇਪ ਰਹਿੰਦਾ ਹੈ ਤੇ ਕਿਸੇ ਤਰ੍ਹਾਂ ਵੀ ਉਹਨੂੰ ਲੇਪ ਸ਼ੇਪ ਨਹੀਂ ਲੱਗਦਾ।
ਜਬ ਹੀ ਫੂਟ ਜਾਹੇ ਘੱਟ ਸਾਰੇ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋਗੀ ਰਾਜੇ ਜਦੋਂ ਸਾਰੇ ਘੜੇ ਇੱਕ ਵਾਰੀ ਟੁੱਟ ਜਾਂਦੇ ਹਨ।
ਤੂ ਨਵ ਇੱਕ ਹੀ ਪਰੈ ਨਿਹਾਰੇ।
ਫੇਰ ਉਹ ਆਕਾਸ਼ ਵੱਖੋ ਵੱਖਰਾ ਨਹੀਂ ਦਿਖਾਈ ਦਿੰਦਾ ਤੇ ਫੇਰ ਉਹ ਘੜਿਆਂ ਵਾਲਾ ਆਕਾਸ਼ ਵੀ ਕੋਈ ਮਹਾਂ ਆਕਾਸ਼ ਪਰਮ ਆਕਾਸ਼ ਦਿਖਾਈ ਦਿੰਦਾ ਹੈ।
ਘੜਲੇ ਗਮਨ ਹੈ ਇੱਥੇ ਉਤਮਾ ਹੈ।
ਜੇ ਕੋਈ ਘੜਾ ਲੈ ਕੇ ਇੱਧਰ ਉੱਧਰ ਕਿਸੇ ਦੂਸਰੀ ਥਾਂ ਤੇ ਚਲਿਆ ਜਾਂਦਾ ਹੈ।
ਨਵਰਸ ਏਕ ਨਾ ਆਵਹਿ ਜਾਹੇ।
ਤੇ ਜਿਹੜਾ ਆਕਾਸ਼ ਹੈ ਉਹ ਤੇ ਇੱਕ ਰਸ ਹੀ ਉਹਦੇ ਵਿੱਚ ਵਿਆਪਕ ਰਹਿੰਦਾ, ਉਹ ਤੇ ਆਉਂਦਾ ਜਾਂਦਾ ਨਹੀਂ ਹੈ। ਇਸੇ ਤਰ੍ਹਾਂ ਆਤਮਾ ਤੇ ਸਰਵ ਵਿਆਪਕ ਹੈ। ਇਹ ਸਰੀਰ ਇੱਧਰ ਉੱਧਰ ਜਾ ਸਕਦਾ ਪਰ ਆਤਮਾ ਤੇ ਹਮੇਸ਼ਾ ਸਿਰ ਰਹਿਣ ਵਾਲੀ ਵਸਤੂ ਹੈ।
ਜੋ ਹੋਵਾ ਹੈ ਪੂਰਨ ਸਭ ਥਾਨ।
ਜਿਹੜਾ ਸਾਰੇ ਥਾਵਾਂ ਤੇ ਹਮੇਸ਼ਾ ਪਰਿਪੂਰਨ ਹੋ ਰਿਹਾ ਹੈ।
ਇਸ ਨੂੰ ਬਨੈਣ ਆਵਨ ਜਾਨ।
ਜਿਹੜਾ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ ਆਕਾਸ਼ ਵਾਂਗ, ਉਹਦਾ ਤੇ ਆਉਣਾ ਜਾਣਾ ਕਦੀ ਬਣਦਾ ਹੀ ਨਹੀਂ ਹੈ।
ਤਥਾ ਬ੍ਰਹਮ ਇੱਕ ਰਸ ਸਭ ਮਾਹੇ।
ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੇ ਜੀਵ ਨੇ ਜਿੰਨੇ ਸਰੀਰ ਹਨ ਉਹਨਾਂ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਹੈ।
ਸਵੈ ਪ੍ਰਕਾਸ਼ ਲਿਪ ਹੈ ਨਾਹੀ।
ਸਾਰਿਆਂ ਦੇ ਅੰਦਰ ਆਪਣੀ ਜੋਤ ਨਾਲ ਪ੍ਰਕਾਸ਼ ਵੀ ਕਰ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਈ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਪਰ ਉਸਨੂੰ ਕੋਈ ਪੁੰਨਾ ਪਾਪਾਂ ਦਾ ਦੁੱਖ ਸੁੱਖ ਦਾ ਲੇਪ ਸ਼ੇਪ ਨਹੀਂ ਲੱਗਦਾ।
ਸਤ ਚੇਤਨ ਆਨੰਦ ਸਰੂਪ।
ਉਹ ਅਕਾਲ ਪੁਰਖ ਵਾਹਿਗੁਰੂ ਸਤ ਚੇਤਨ ਤੇ ਆਨੰਦ ਸਰੂਪ ਹੈ।
ਜੀਵ ਜੀਵ ਪ੍ਰਤ ਅਹਿ ਅਨੂਪ।
ਉਪਮਾ ਤੋਂ ਰਹਿਤ ਵਾਹਿਗੁਰੂ ਹਰ ਜੀਵ ਜੀਵ ਦੇ ਅੰਦਰ ਉਹੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ।
ਭੂਤ ਭਵਿੱਖ ਸਦਾ ਹੀ ਰਹਿ।
ਉਹ ਅਕਾਲ ਪੁਰਖ ਵਾਹਿਗੁਰੂ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਾਰੇ ਸਮਿਆਂ ਦੇ ਵਿੱਚ ਹੀ ਵਰਤ ਰਿਹਾ ਹੈ।
ਸਭ ਜੀਵਨ ਮੈਂ ਸਤ ਇਹੋ ਹੈ।
ਸਾਰੇ ਜੀਵਾਂ ਦੇ ਵਿੱਚ ਕੋਈ ਸੱਚ ਵਸਤੂ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ।
ਕਰਤ ਚੇਤਨਤਾ ਜਾਨ। ਕਿਰਿਆ ਕਰਤ ਚੇਤਨਤਾ ਜਾਨ।
ਉਸ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਸਾਰੇ ਜਿਹੜੇ ਜੀਵ ਨੇ ਅਨੇਕਾਂ ਤਰ੍ਹਾਂ ਦੀ ਕਿਰਿਆ ਕਰ ਰਹੇ ਹਨ।
ਇਹ ਵੀ ਬ੍ਰਹਮ ਰੂਪ ਪਹਿਚਾਨ।
ਇਸ ਲਈ ਇਹ ਸਾਰੇ ਜੀਵ ਹੀ ਭਾਈ ਪਰਮੇਸ਼ਰ ਦਾ ਰੂਪ ਹੀ ਪਛਾਣ ਲਵੋ।
ਵਿਸ਼ਨ ਮੈਂ ਆਨੰਦ ਅਗਿਆਨੀ।
ਜਿਹੜੇ ਅਗਿਆਨੀ ਪੁਰਸ਼ ਨੇ ਉਹ ਵਿਸ਼ਿਆਂ ਦੇ ਵਿੱਚ ਆਨੰਦ ਸਮਝਦੇ ਹਨ।
ਆਨੰਦ ਪ੍ਰਾਪਤ ਹੈ ਗਿਆਨੀ।
ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਆਪਣੇ ਆਤਮਾ ਦੇ ਆਨੰਦ ਨੂੰ ਹੀ ਹਮੇਸ਼ਾ ਅਨੁਭਵ ਕਰਦੇ ਹਨ।
ਉਹਨੇ ਪਦਾਰਥ ਮਮਤਾ ਬੰਤਾ।
ਉਹ ਭਾਈ ਕਵੀ ਜੀ ਲਿਖਦੇ ਹਨ ਸਭ ਕੋ
ਪੂਲ ਦੇਹੇ ਧਰ ਹੰਤਾ।
ਉਹ ਸਭ ਕੋ ਪੂਲ ਦੇਹੇ ਧਰ ਹੰਤਾ। ਜਿਹੜੇ ਅਗਿਆਨੀ ਪੁਰਸ਼ ਨੇ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਆਪਣੇ ਦੇਹ ਦੀ ਹੰਤਾ ਨੂੰ ਧਾਰਨ ਕਰਦੇ ਹਨ।
ਉਹਨੇ ਪਦਾਰਥ ਮਮਤਾ ਬੰਤਾ।
ਜਿਹੜੇ ਅਨੇਕਾਂ ਤਰ੍ਹਾਂ ਦੇ ਪਦਾਰਥ ਨੇ ਤੇ ਉਹਨਾਂ ਦੇ ਵਿੱਚ ਝੂਠੀ ਮੇਰ ਤੇ ਨੂੰ ਧਾਰਨ ਕਰ ਲੈਂਦੇ ਹਨ।
ਇਸ ਮਾਇਆ ਕੇਰ ਵਿਕਾਰ।
ਇਹ ਸਾਰੇ ਮਾਇਆ ਦੇ ਵਿਕਾਰ ਹੀ ਨੇ, ਜਿਵੇਂ ਪਿੱਛੇ ਆਇਆ ਸੀ ਭਰਮ ਲੋਭ ਮੋਹ ਮਾਇਆ ਵਿਕਾਰ। ਇਹ ਸਾਰੇ ਮਾਇਆ ਦੇ ਕਰਕੇ ਸਾਰੇ ਦੁੱਖ ਸੁੱਖ ਸੰਸਾਰ ਦੇ ਸਾਨੂੰ ਪ੍ਰਤੀਤ ਹੋ ਰਹੇ ਹਨ।
ਜੋ ਪਾਸਤ ਹੈ ਨਾਨਾ ਕਾਰ।
ਨਾਨਾ ਤਰ੍ਹਾਂ ਦੇ ਸਾਨੂੰ ਵੱਖੋ ਵੱਖਰੇ ਮਾਇਆ ਦੇ ਰੰਗ ਰੂਪ ਦੁੱਖ ਸੁੱਖ ਹਰਖ ਸੁੱਖ ਪ੍ਰਤੀਤ ਹੋ ਰਹੇ ਹਨ।
ਨਹੀਂ ਵਾਸਤਵ ਜਾਣਿਓ ਜਾਏ।
ਪਰ ਵਾਸਤਵ ਦੇ ਵਿੱਚ ਮਾਇਆ ਦਾ ਅਸਲੀ ਰੂਪ ਕੀ ਹੈ ਇਹਦੇ ਬਾਰੇ ਵੀ ਕਿਸੇ ਪਾਸੋਂ ਕੁਝ ਵੀ ਜਾਣਿਆ ਨਹੀਂ ਜਾਂਦਾ।
ਇਹ ਮਾਇਆ ਕੋ ਰੂਪ ਕਹਾਏ।
ਜਿਸ ਦੇ ਬਾਰੇ ਅਸਲੀਅਤ ਬਾਰੇ ਪਤਾ ਨਾ ਲੱਗ ਸਕੇ ਵੀ ਇਹ ਹੈ ਕੀ ਹੈ, ਇਹੀ ਮਾਇਆ ਦਾ ਰੂਪ ਅਖਵਾਉਂਦਾ ਹੈ।
ਮੈਂ ਨਾ ਜਾਣੋ ਕਰਨ ਵਖਾਨ।
ਲੋ ਭਾਈ ਸਾਹਿਬ ਕਹਿੰਦੇ ਨੇ ਵੀ ਮੈਂ ਨਾ ਜਾਣੋ, ਜਿਹੜੀ ਇਹ ਗੱਲ ਕਹਿਣੀ ਹੈ ਵੀ ਮੈਂ ਨੀ ਜਾਣਦਾ ਕਿਸੇ ਗੱਲ ਨੂੰ, ਜਿਹੜਾ ਇਹ ਆਖਣਾ ਹੈ
ਕਿਸੇ ਨਾਮ ਮਾਇਆ ਅਗਿਆਨ।
ਮੈਂ ਨੀ ਜਾਣਦਾ ਮੇਰਾ ਅਸਲੀ ਰੂਪ ਕੀ ਹੈ, ਇਹਨੂੰ ਕਹਿੰਦੇ ਨੇ ਮਾਇਆ ਤੇ ਇਹਨੂੰ ਹੀ ਅਗਿਆਨ ਦੂਸਰਾ ਨਾਮ ਆਖਦੇ ਹਨ।
ਓਏ ਸ਼ਕਤ ਕੀ ਧਾਰਨ ਹਾਰੇ,
ਜਿਹੜੀ ਮਾਇਆ ਹੈ ਜਾਂ ਅਗਿਆਨ ਹੈ ਦੋ ਕਿਸਮ ਦੀ ਸ਼ਕਤੀ ਨੂੰ ਧਾਰਨ ਕਰ ਰਹੀ ਹੈ।
ਇੱਕ ਆਵਰਨ ਵਖੀਪ ਉਚਾਰੇ,
ਕਿਹੜੀਆਂ ਦੋ ਸ਼ਕਤੀਆਂ ਨੇ ਮਾਇਆ ਦੀਆਂ ਜਾਂ ਅਗਿਆਨ ਦੀਆਂ? ਇੱਕ ਅਵਰਨ ਰੂਪ ਹੈ, ਦੂਸਰੀ ਬਖਸ਼ੇ ਰੂਪ ਬਿਆਨ ਕੀਤੀ ਹੈ।
ਕਰੈ ਸਰੂਪ ਅਸ਼ਾਦਨ ਜੋਏ,
ਜਿਹੜਾ ਅਸਲੀ ਸਾਡੇ ਸਵੈ ਸਰੂਪ ਨੂੰ ਨਿਜ ਰੂਪ ਨੂੰ ਅਸ਼ਾਦਤ ਕਰਦਾ ਭਾਵ ਉਸ ਤੇ ਪਰਦਾ ਪਾਉਂਦਾ ਹੈ।
ਗਿਆਨੀ ਪਨੇ ਆਵਰਨ ਸੋਏ,
ਤੇ ਗਿਆਨਵਾਨ ਪੁਰਸ਼ ਉਸ ਅਗਿਆਨ ਦੀ ਸ਼ਕਤੀ ਨੂੰ ਅਵਰਨ ਆਖਦੇ ਹਨ।
ਜੇ ਨਾਨਤਵ ਪ੍ਰਤੀਤ ਕਰਾਏ,
ਇਸਦੇ ਨਾਲ ਨਾਨਾ ਤਰ੍ਹਾਂ ਦੇ ਰੰਗ ਰੂਪ ਸਾਨੂੰ ਵੱਖੋ ਵੱਖਰੇ ਪ੍ਰਤੀਤ ਹੁੰਦੇ ਹਨ।
ਵਖੇਪ ਜਹ ਕਹਿ ਦ੍ਰਿਸ਼ਟਾਏ,
ਗਿਆਨ ਦੀ ਵਖਸ਼ੇਪ ਸ਼ਕਤੀ ਦੇ ਕਾਰਨ ਜਿੱਥੇ ਕਿਤੇ ਅਸੀਂ ਵੱਖੋ ਵੱਖਰੇ ਜਿਹੜੇ ਰੰਗ ਰੂਪ ਵੇਖ ਰਹੇ ਹਾਂ।
ਉਪਾਦਾਨ ਇਹ ਸਭ ਜਗ ਕੇਰੇ,
ਤੇ ਇਹ ਜਿਹੜੀ ਮਾਇਆ ਹੈ ਇਹ ਸਾਰੇ ਸੰਸਾਰ ਦੀ ਉਪਾਦਾਨ ਕਾਰਨ ਹੈ।
ਇਹ ਘਟ ਨੂੰ ਘਟ ਨਾ ਸੋ ਕਨੇਰੇ,
ਇਹ ਜਿਹੜੀ ਨਾ ਹੋਣ ਵਾਲੀ ਤੇ ਨਾ ਜਿਹੜੀ ਨਾ ਬਣਦੀ ਨੂੰ ਵੀ ਬਣਾਉਣ ਵਾਲੀ ਹੈ ਇਹ ਮਾਇਆ। ਘਟਨਾ ਘਟਨ ਪਟੀਸੀ, ਜਿਹੜੀਆਂ ਗੱਲਾਂ ਨਹੀਂ ਹੋ ਸਕਦੀਆਂ ਨੇ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ।
ਜਥਾ ਰੱਜੂ ਹੋਈ ਬੱਕਰ ਪਰੇ ਹੈ,
ਇਹਦੇ ਉੱਤੇ ਅੱਗੇ ਕਵੀ ਜੀ ਦ੍ਰਿਸ਼ਟਾਂਤ ਦਿੰਦੇ ਹਨ ਜਿਵੇਂ ਕੋਈ ਬਿੰਗੀ ਟੇਢੀ ਰੱਸੀ ਪਈ ਹੋਵੇ।
ਕਿਹ ਨਰ ਨਿਸ਼ਚੈ ਸੋ ਨਾ ਕਰੇ ਹੈ,
ਕੁਛ ਹਨੇਰਾ ਜਿਹਾ ਵੀ ਹੋ ਗਿਆ ਹੋਵੇ ਤੇ ਕਿਸੇ ਆਦਮੀ ਨੇ ਪੂਰਾ ਨਿਸ਼ਚਾ ਨਾ ਕੀਤਾ ਹੋਵੇ ਵੀ ਰੱਸੀ ਹੈ ਕਿ ਕੋਈ ਹੋਰ ਚੀਜ਼ ਹੈ।
ਤਿੰਨ ਜਾਣੇ ਰੱਜੂ ਤਿਸ ਕਾਲ,
ਬਿਨਾਂ ਅਸਲੀਅਤ ਦੇ ਸਮਝੇ ਤੋਂ ਉਸ ਰੱਸੀ ਨੂੰ ਵੇਖ ਕੇ
ਲੱਗਿਓ ਸਰਪ ਇਹ ਪਰੂ ਕਰਾਲ,
ਕਿਸੇ ਆਦਮੀ ਨੇ ਰੱਸੀ ਨੂੰ ਵੇਖ ਕੇ ਸੋਚ ਲਿਆ ਵੀ ਤੇ ਬੜਾ ਭਿਆਨਕ ਕਾਲਾ ਨਾਗ ਸੱਪ ਪਿਆ ਹੈ।
ਰਾਜ ਦਿਸ਼ਨਾ ਦਿਸ਼ਟਾਂ ਨੂੰ ਪਾਏ ਅਗਿਆਨ,
ਅਸਲੀ ਉਸ ਭਰਮ ਦਾ ਕਾਰਨ ਉਹ ਰੱਸੀ ਹੈ ਤੇ ਜੇ ਰੱਸੀ ਦੇ ਆਸਰੇ ਨੂੰ ਪ੍ਰਾਪਤ ਕਰਕੇ ਜਿਹੜਾ ਅਗਿਆਨ ਹੁੰਦਾ ਹੈ।
ਕਾਰਜ ਕੀਨੋ ਸਰਪ ਮਹਾਨ,
ਉਸ ਅਗਿਆਨ ਹੀ ਆਪਣਾ ਜਿਹੜਾ ਅੱਗੇ ਕਾਰਜ ਸੀ ਉਹ ਸੱਪ ਦੀ ਪ੍ਰਤੀਤੀ ਕਰਵਾ ਦਿੱਤੀ, ਭਾਵ ਰੱਸੀ ਵਿੱਚ ਸੱਪ ਤੇ ਹੁੰਦਾ ਬਿਲਕੁਲ ਨਹੀਂ ਹੈ। ਪਰ ਅਗਿਆਨ ਦਾ ਅਰਥ ਵੀ ਉਹ ਭਰਮ ਕਰਕੇ ਅਗਿਆਨ ਕਰਕੇ ਸਾਨੂੰ ਰੱਸੀ ਵਿੱਚ ਸੱਪ ਪ੍ਰਤੀਤ ਹੋਣ ਲੱਗ ਜਾਂਦਾ ਹੈ।
ਮਾਇਆ ਦਿਸ਼ਟਾਂ ਨੂੰ ਤੁਰੰਤ,
ਇਸੇ ਤਰ੍ਹਾਂ ਜਿਹੜਾ ਮਾਇਆ ਦੇ ਆਸਰੇ ਨੂੰ ਧਾਰਨ ਕਰਕੇ
ਬ੍ਰਹਮ ਆਸਰੇ ਪਿਛੈ ਕਰੰਤ,
ਇਹ ਜਿਹੜੀ ਬ੍ਰਹਮ ਦੇ ਆਸਰੇ ਜਿਹੜੀ ਮਾਇਆ ਅਧਿਸ਼ਟਾਨ ਰੂਪ ਹੈ ਇਹ ਅੱਗੇ ਬ੍ਰਹਮ ਦੇ ਆਸਰੇ ਇਹ ਅੱਗੇ ਭਰਮ ਨੂੰ ਅਗਿਆਨ ਨੂੰ ਵਿਸ਼ੇ ਕਰ ਰਹੀ ਹੈ।
ਜਥਾ ਤਿਮਰ ਹੋਏ ਕੁਸ਼ਟ ਅੰਤਰ,
ਥੋੜੀ ਜੀ ਆਤਮ ਵਿਚਾਰ ਹੈ ਸੂਖਮ ਵਿਸ਼ਾ ਹੈ। ਭਾਈ ਸਾਹਿਬ ਲਿਖਦੇ ਨੇ ਜਿਵੇਂ ਕੋਈ ਕੋਠਾ ਹੋਵੇ, ਕੋਈ ਕਮਰਾ ਹੋਵੇ, ਉਹਦੇ ਅੰਦਰ ਸਾਰੇ ਰੋਸ਼ਨਦਾਨ ਦਰਵਾਜੇ ਬੰਦ ਕਰ ਦਿਓ, ਅੰਦਰ ਹਨੇਰਾ ਹੁੰਦਾ ਹੈ।
ਕੋਠਾ ਆਸਰਾ ਤਾਂ ਹੀ ਨਿਰੰਤਰ,
ਉਸ ਹਨੇਰੇ ਦਾ ਆਸਰਾ ਇੱਕ ਰਸ ਕੋਠਾ ਹੀ ਮੰਨਿਆ ਜਾਂਦਾ ਹੈ ਕਿਉਂਕਿ ਕੋਠਾ ਨਾ ਹੋਵੇ ਤੇ ਹਨੇਰਾ ਰਹਿ ਨਹੀਂ ਸਕਦਾ।
ਬਿਨ ਕੁਛ ਅੰਧਕਾਰ ਨਹੀਂ ਹੈ,
ਬਿਨਾਂ ਕੋਠੇ ਤੋਂ ਹਨੇਰਾ ਨਹੀਂ ਰਹਿ ਸਕਦਾ।
ਜਾਂ ਤੇ ਆਸਰਾ ਤਾਂ ਹੀ ਉਹੀ ਹੈ,
ਇਸੇ ਲਈ ਉਸ ਹਨੇਰੇ ਦਾ ਆਸਰਾ ਵੀ ਉਹ ਕੋਠਾ ਹੀ ਬਣ ਜਾਂਦਾ ਹੈ।
ਪੁਨ ਸੋ ਤਿਮਰ ਫੈਲ ਤਹ ਹੀ ਕੋ,
ਉਹ ਜਿਹੜਾ ਹਨੇਰਾ ਹੈ ਫਿਰ ਉਸ ਕਮਰੇ ਕੋਠੇ ਦੇ ਵਿੱਚ ਫੈਲ ਕੇ
ਵਿਸ਼ਾ ਕਰਦਾ ਤਿਸ ਕੁਸ਼ਟ ਹੀ ਕੋ,
ਉਸ ਕੋਠੇ ਨੂੰ ਅੱਗੇ ਵਿਸ਼ੇ ਕਰਦਾ ਹੈ ਭਾਵ ਜਿਸ ਕੋਠੇ ਵਿੱਚ ਹਨੇਰਾ ਹੁੰਦਾ ਹੈ ਤੇ ਫਿਰ ਉਹਨੂੰ ਦਿਸ ਨੂੰ ਬੰਦ ਕਰ ਦਿੰਦਾ ਹੈ।
ਸ਼ਾਦ ਲਈ ਤੂੰ ਚਹੁ ਓਰਨ ਮੋਰਨ ਮਾਹੇ,
ਹਨੇਰਾ ਚਾਰੇ ਪਾਸਿਆਂ ਤੋਂ ਉਸ ਕੋਠੇ ਦੇ ਅੰਦਰਲੇ ਭਾਵ ਨੂੰ ਸਾਰੇ ਨੂੰ ਉਹ ਗੁਪਤ ਕਰ ਦਿੰਦਾ ਹੈ, ਲੁਕੋ ਦਿੰਦਾ ਹੈ।
ਜਿਸਦੀ ਦ੍ਰਿਸ਼ਟ ਪਰਤ ਹੈ ਨਾਹੇ,
ਉਸ ਹਨੇਰੇ ਕੋਠੜੇ ਦੇ ਵਿੱਚ ਕੋਈ ਵੀ ਚੀਜ਼ ਪਈ ਹੋਵੇ ਕਿਸੇ ਨੂੰ ਦਿਖਾਈ ਨਹੀਂ ਦਿੰਦੀ।
ਤਥਾ ਬ੍ਰਹਮ ਕੋ ਮਾਇਆ ਜਾਨ,
ਇਸੇ ਤਰ੍ਹਾਂ ਵੀ ਉਸ ਬ੍ਰਹਮ ਨੂੰ ਇਹ ਮਾਇਆ ਅਸ਼ਾਦਤ ਕਰ ਲੈਂਦੀ ਜਿਵੇਂ ਹਨੇਰਾ ਕੋਠੇ ਨੂੰ ਅੰਦਰੋਂ ਢੱਕ ਲੈਂਦਾ ਹੈ ਤੇ ਕੁਝ ਵੀ ਨਜ਼ਰ ਨਹੀਂ ਆਉਣ ਦਿੰਦਾ, ਇਸੇ ਤਰ੍ਹਾਂ ਮਾਇਆ ਨੇ ਬ੍ਰਹਮ ਨੂੰ ਇਸ ਤਰ੍ਹਾਂ ਵਿਸ਼ੇ ਕਰ ਲਿਆ, ਕੱਜ ਲਿਆ ਹੈ।
ਆਸ਼ਰਾ ਵਿਸ਼ਾ ਕਰਤ ਬੁੱਧਵਾਨ,
ਇਸੇ ਤਰ੍ਹਾਂ ਜਿਹੜੇ ਸਿਆਣੇ ਪੁਰਸ਼ ਇਸ ਗੱਲ ਦੀ ਵਿਚਾਰ ਕਰਦੇ ਨੇ ਵੀ ਉਸ ਮਾਇਆ ਦੇ ਆਸਰੇ ਕਰਕੇ ਹੀ ਜਾਂ ਉਸ ਬ੍ਰਹਮ ਦੇ ਆਸਰੇ ਕਰਕੇ ਹੀ ਜਿਹੜੀ ਮਾਇਆ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਸ਼ਾਦਨ ਕਰ ਲੈਂਦੀ ਹੈ।
ਜਬ ਅਗਿਆਨ ਸਕਾਰਜ ਸਾਰੇ,
ਜਦੋਂ ਅਗਿਆਨ ਦੇ ਸਮੇਤ ਜਿੰਨੇ ਵੀ ਉਸਦੇ ਸਾਰੇ ਕਾਰਜ ਹਨ,
ਭਰਮ ਛੁੱਟ ਜਾਏ ਸਰੂਪ ਨਿਹਾਰੇ।
ਅਗਿਆਨ ਦਾ ਕਾਰਜ ਕੀ ਹੈ? ਭਰਮ। ਜਦੋਂ ਭਰਮ ਛੁੱਟ ਜਾਂਦਾ ਹੈ ਤੇ ਫਿਰ ਅਸਲੀ ਜਿਹੜਾ ਸਰੂਪ ਹੈ ਤੇ ਉਹਨੂੰ ਵੇਖ ਲਈਦਾ ਹੈ।
ਪਰਮ ਤੰਤ ਕੋ ਮਤ ਕਰ ਜਨ,
ਲੋ ਜਿਹੜਾ ਪਰਮ ਤੱਤ ਹੈ, ਜੋ ਅਸਲੀ ਪਰਮ ਤੱਤ, ਜੋ ਬ੍ਰਹਮ ਤੱਤ ਹੈ, ਉਸ ਨੂੰ ਆਤਮ ਵਿਸ਼ੈਣੀ ਬੁੱਧੀ ਕਰਕੇ ਜਾਣਿਆ ਜਾਂਦਾ ਹੈ।
ਇੱਕ ਓਂਕਾਰ ਮਹਿਤ ਮਹੀਆਨਾ,
ਇੱਕ ਓਂਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਮਹਿਤ ਮਹੀਆਨਾ, ਉਹ ਵੱਡਿਆਂ ਤੋਂ ਵੱਡਾ ਹੈ, ਮਹਾਨ ਤੋਂ ਮਹਾਨ ਹੈ।
ਇੱਕ ਆਤਮਾ ਬ੍ਰਹਮ ਅਨਵਸ਼ ਹੈ,
ਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਗੀ ਰਾਜ ਨੂੰ ਉਪਦੇਸ਼ ਦੇ ਰਹੇ ਹਨ। ਇੱਕ ਆਤਮਾ ਹੀ ਬ੍ਰਹਮ ਹੈ ਤੇ ਅਨਸਵ ਪਦਾਰਥ ਵੀ ਉਹ ਕਦੇ ਨਾਸ ਹੋਣ ਵਾਲਾ ਨਹੀਂ ਹੈ।
ਸਦਾ ਅਨਾਦੀ ਜੋ ਇੱਕ ਰਸ ਹੈ,
ਆਤਮਾ ਹਮੇਸ਼ਾ ਲਈ ਅਨਾਦੀ ਹੈ। ਅਨਾਦੀ ਉਸ ਨੂੰ ਕਹਿੰਦੇ ਨੇ ਜਿਸ ਦੀ ਉਤਪਤੀ ਨਾ ਹੋਵੇ ਤੇ ਹਮੇਸ਼ਾ ਇੱਕ ਰਸ ਰਹਿਣ ਵਾਲਾ ਹੈ।
ਆਏ ਨਾ ਜਾਏ ਕਿਤੋਂ ਤੇ ਕੋਈ,
ਉਹ ਆਤਮਾ ਹਮੇਸ਼ਾ ਲਈ ਅਮਰ ਹੈ ਤੇ ਸਦਾ ਸਿਰ ਰਹਿਣ ਵਾਲੀ ਚੀਜ਼ ਹੈ। ਉਹ ਆਕਾਸ਼ ਵਾਂਗੂ ਕਿਤੇ ਆਉਣ ਜਾਣ ਵਾਲੀ ਚੀਜ਼ ਨਹੀਂ ਹੈ।
ਵਿਆਪਕ ਸਰਵ ਗਗਨ ਸਮ ਸੋਏ,
ਆਕਾਸ਼ ਸਾਰੇ ਪਰਿਪੂਰਨ ਹੈ ਤੇ ਆਤਮਾ ਵੀ ਇਸ ਤਰ੍ਹਾਂ ਆਕਾਸ਼ ਵਾਂਗੂ ਸਭ ਥਾਵਾਂ ਤੇ ਵਰਤ ਰਿਹਾ ਹੈ।
ਅਦਵੈ ਆਨੰਦ ਆਤਮ ਸਭ ਥਾਨ,
ਉਹ ਅਦਵੈ ਦਵੈ ਤੋਂ ਰਹਿਤ ਤੇ ਅਨੰਦ ਸਰੂਪ ਆਤਮਾ ਸਭ ਥਾਵਾਂ ਤੇ ਬਿਰਾਜਮਾਨ ਹੈ।
ਨਿਕਲ ਅਕਰੈ ਅਜੈ ਮਹਾਨ,
ਨਿਕਲ ਕਲਪਨਾ ਤੋਂ ਰਹਿਤ, ਅਕਰੈ ਕਿਰਿਆ ਤੋਂ ਰਹਿਤ, ਅਜੈ ਜਨਮ ਤੋਂ ਰਹਿਤ, ਮਹਾਨ ਉਹ ਪਰਮ ਸਰੂਪ ਹੈ।
ਗੁਰ ਪੂਰਨ ਸੋ ਮਿਲ ਹੈ ਜਵੈ,
ਗੁਰ ਪੂਰਾ ਹੋਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਹੁਣ ਉਹਦੀ ਵਿਚਾਰ ਭਾਈ ਸਾਹਿਬ ਦੱਸਦੇ ਹਨ। ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ,
ਹੋਮੈ ਮਲ ਨਿਰਵਾਰ ਹੈ ਸਮੈ,
ਜਿਹੜੀ ਹੋਮੈ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ, ਜਿਸ ਕਰਕੇ ਵਾਹਿਗੁਰੂ ਆਤਮਾ ਸਾਨੂੰ ਦਿਖਾਈ ਨਹੀਂ ਦਿੰਦਾ ਤੇ ਫਿਰ ਉਹ ਸਾਰੀ ਮੈਲ ਦੂਰ ਕਰ ਦਿੰਦੇ ਹਨ।
ਸਭ ਹਿੰਤੀ ਉਤਕ੍ਰਿਸ਼ਟ ਜੋ ਗਾਤ ਹੈ,
ਫਿਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਉਤਕ੍ਰਿਸ਼ਟ ਉੱਚੀ ਸਭ ਤੋਂ ਗਾਤ ਅਰਥ ਅਵਸਥਾ ਭਾਵ ਕੇਵਲ ਮੁਕਤੀ ਹੈ।
ਪ੍ਰਾਪਤ ਹੋਈ ਆਨੰਦ ਸੱਤ ਹੈ
ਤੇ ਫਿਰ ਉਹ ਪਰਮ ਗਤੀ ਕੇਵਲ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜੋ ਸੱਚਮੁੱਚ ਆਨੰਦ ਸਰੂਪ ਹੈ।
ਪੁਨਰਾਵਰਤ ਨਹੀਂ ਜਿਤ ਹੋਏ,
ਜਿਸ ਨੂੰ ਪ੍ਰਾਪਤ ਕਰਕੇ ਫਿਰ ਮੁੜ ਕੇ ਆਵਾਗਮਨ ਨਹੀਂ ਹੁੰਦਾ।
ਅੰਮ੍ਰਿਤ ਰੂਪ ਏਕ ਰਸ ਸੋਏ,
ਉਹ ਜਿਹੜਾ ਆਤਮਾ ਹੈ ਅੰਮ੍ਰਿਤ ਰੂਪ ਹੈ ਤੇ ਹਮੇਸ਼ਾ ਇੱਕ ਰਸ ਰਹਿਣ ਵਾਲੀ ਵਸੂ ਹੈ।
ਦੋਹਰਾ ਸੁਨ ਜੋਗੀ ਬਿਸਮੈ ਪਯੋ ਬਾਣੀ ਸੁਧਾ ਅਸਮਾਨ,
ਧੰਨ ਗੁਰੂ ਨਾਨਕ ਦੇ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਫਿਰ ਉਸਦੀ ਵਿਆਖਿਆ ਕਰਕੇ ਸਮਝਾਈ। ਸੁਣ ਕੇ ਜੋਗੀ ਹੈਰਾਨ ਹੋ ਗਿਆ। ਬਾਣੀ ਸੁਧਾ ਅਸਮਾਨ ਗੁਰੂ ਅਰਜਨ ਦੇ ਮਹਾਰਾਜ ਦੇ ਮੁਖੋਂ ਉਚਾਰਨ ਕੀਤੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਹੈ।
ਉਹਨੇ ਪ੍ਰਸ਼ਨ ਕੀਨ ਸਪਲੇ ਨਿਰਣੈ ਕਰਨ ਮਹਾਨ,
ਫਿਰ ਉਸ ਜੋਗੀ ਰਾਜ ਸੰਤੋਖੀ ਜੋਗੀ ਨੇ ਗੁਰੂ ਮਹਾਰਾਜ ਦੇ ਪਾਸ ਫਿਰ ਸਵਾਲ ਕੀਤਾ, ਫਿਰ ਪ੍ਰਸ਼ਨ ਕੀਤਾ ਤੇ ਪੂਰਾ ਨਿਰਣਾ ਕਰਨ ਵਾਸਤੇ ਵੀ ਵਾਕਿਆ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਹਨ।
ਚੌਪੀ ਕੌਣ ਬਾਤ ਕਰ ਬ੍ਰਹਮ ਸਿੱਧ ਕੀਏ,
ਤੇ ਜੋਗੀ ਰਾਜ ਕਹਿਣ ਲੱਗਾ, ਕਹਿੰਦਾ ਮਹਾਰਾਜ ਵੀ ਇੱਕ ਵਿਵਰਤਵਾਦ ਹੁੰਦਾ ਹੈ, ਦੂਸਰਾ ਪ੍ਰਣਾਮਵਾਦ ਹੁੰਦਾ ਹੈ। ਇਹ ਵਿਧਾਨ ਦੇ ਕੁਛ ਪਦ ਪਦਾਰਥ ਨੇ, ਜਿਨ੍ਹਾਂ ਨੇ ਉਹ ਪੜ੍ਹਿਆ ਉਹ ਸਮਝ ਸਕਦੇ ਨੇ। ਤੁਸੀਂ ਕਿਹੜੇ ਵਾਦ ਦੁਆਰਾ ਇਹ ਸਿੱਧ ਕੀਤਾ ਵੀ ਸੰਸਾਰ ਬ੍ਰਹਮ ਰੂਪ ਹੈ,
ਜਿਸਦੀ ਸਰਬ ਪ੍ਰਪੰਚ ਦ੍ਰਿਸ਼ਟ ਥੀ ਹੈ,
ਵੀ ਜਿਸ ਕਰਕੇ ਸਾਰਾ ਸੰਸਾਰ ਦੂਸਰਾ ਸਾਨੂੰ ਇਹ ਵੀ ਪ੍ਰਤੀਤ ਹੋ ਰਿਹਾ ਹੈ।
ਕੰਚਨ ਭੂਖਨ ਕੋ ਦ੍ਰਿਸ਼ਟਾਂਤ,
ਜਿਹੜਾ ਤੁਸੀਂ ਸੋਨੇ ਤੇ ਸੋਨੇ ਦੇ ਗਹਿਣਿਆਂ ਦਾ ਦ੍ਰਿਸ਼ਟਾਂਤ ਦਿੱਤਾ ਹੈ।
ਵਾਦ ਪ੍ਰਣਾਮ ਪਯੂ ਵਖਿਊ ਵਖਿਆਤ,
ਇਹ ਪ੍ਰਣਾਮਵਾਦ ਇਹ ਪ੍ਰਗਟ ਹੁੰਦਾ ਹੈ ਵੀ ਇਹ ਪ੍ਰਣਾਮਵਾਦ ਹੈ ਜਾਂ ਵਰਤਵਾਦ ਹੈ, ਦੋ ਵਾਦ ਨੇ, ਇਹਨਾਂ ਵਿੱਚੋਂ ਕਿਹੜਾ ਇਹ ਅੱਗੇ ਪ੍ਰਗਟ ਹੁੰਦਾ ਹੈ?
ਏਵ ਪ੍ਰਣਾਮਯੋ ਨਿਜ ਆਕਾਰ,
ਲੋਏ ਕਹਿੰਦਾ ਮੈਂ ਤੇ ਇਹ ਸਮਝਦਾ ਹਾਂ ਵੀ ਇਹ ਜਿਹੜਾ ਕੋਈ ਇਹ ਗਹਿਣੇ ਹੁੰਦੇ ਨੇ ਇਹ ਸੋਨੇ ਦਾ ਬਦਲਿਆ ਹੋਇਆ ਰੂਪ ਹੁੰਦਾ ਹੈ।
ਕੰਕਣ ਕੁੰਡਲ ਆਦਿ ਅਲੰਕਾਰ,
ਜਿਹੜੇ ਕੰਕਣ ਜਿਹੜੇ ਕੰਗਣ ਨੇ, ਕੁੰਡਲ ਆਦਿਕ ਹੋਰ ਜਿਹੜੇ ਕਈ ਤਰ੍ਹਾਂ ਦੇ ਅਲੰਕਾਰ ਗਹਿਣੇ ਹੁੰਦੇ ਨੇ ਇਹ ਮਾਨੋ ਇੱਕ ਸੋਨੇ ਦਾ ਬਦਲਿਆ ਹੋਇਆ ਰੂਪ ਹੁੰਦਾ ਹੈ।
ਬ੍ਰਹਮ ਪ੍ਰਣਾਮੂ ਹੂਤ ਪਾਤ ਐਸੇ,
ਇਸੇ ਤਰ੍ਹਾਂ ਜਿਹੜਾ ਬ੍ਰਹਮ ਸੀ ਉਹ ਤੇ ਉਹ ਪ੍ਰਣਾਮ ਹੋ ਗਿਆ, ਭਾਵ ਉਸ ਬ੍ਰਹਮ ਨੇ ਆਪਣਾ ਰੂਪ ਬਦਲ ਲਿਆ ਹੈ।
ਜਗਤ ਚਰਾਚਰ ਉਪਜੂ ਐਸੇ,
ਤੇ ਜਿਵੇਂ ਤੁਸੀਂ ਦੱਸਿਆ ਨਾ ਵੀ ਸੋਨੇ ਤੋਂ ਗਹਿਣੇ ਬਣਦੇ ਨੇ, ਇਹ ਪ੍ਰਣਾਮਵਾਦ ਹੈ, ਪਰ ਹੈ ਵਿਵਰਤਵਾਦ। ਅੱਗੇ ਗੁਰੂ ਮਹਾਰਾਜ ਨੇ ਅੱਛੀ ਤਰ੍ਹਾਂ ਆਪ ਹੀ ਜਵਾਬ ਦੇ ਦੇਣਾ ਹੈ। ਜਿਤਨੇ ਵੀ ਜੜ ਚੇਤਨ ਸੰਸਾਰ ਦੇ ਜੀਵ ਪੈਦਾ ਹੋਏ ਨੇ, ਇਹ ਉਸ ਬ੍ਰਹਮ ਦਾ ਪ੍ਰਣਾਮ ਹੈ।
ਜਿਸ ਮਾਇਆ ਕੋ ਆਪ ਬਤਾਵੋ,
ਜਿਸ ਮਾਇਆ ਰੱਬ ਦੀ ਸ਼ਕਤੀ ਬਾਰੇ ਆਪ ਜੀ ਦੱਸਦੇ ਹੋ ਵੀ ਉਹ ਅਨਰਵਚਨੀ ਹੈ।
ਉਹ ਝੂਠੀ ਕੈਸਾ ਜਨਾਵੋ,
ਉਹ ਮਾਇਆ ਝੂਠੀ ਹੈ ਜਾਂ ਸੱਚੀ ਹੈ, ਇਹਦੇ ਬਾਰੇ ਵੀ ਸਾਨੂੰ ਨਿਰਣਾ ਕਰਕੇ ਸਮਝਾ ਦਿਓ।
ਬ੍ਰਹਮ ਸਰੂਪ ਬਿਲੋ ਕਿਉਂ ਕੈਸੇ,
ਜਿਹੜਾ ਅਸਲੀ ਪਰਮੇਸ਼ਰ ਦਾ ਸਰੂਪ ਹੈ ਉਹਨੂੰ ਕਿਵੇਂ ਵੇਖਿਆ ਜਾਂਦਾ ਹੈ?
ਸੂਖਮ ਤੇ ਸੂਖਮ ਕੈਸੇ,
ਕਿਉਂਕਿ ਉਸ ਵਾਹਿਗੁਰੂ ਦੇ ਸਰੂਪ ਨੂੰ ਤਾਂ ਸੂਖਮ ਤੋਂ ਸੂਖਮ ਆਖਿਆ ਜਾਂਦਾ ਹੈ, ਉਹਨੂੰ ਕਿਵੇਂ ਇਹਨਾਂ ਅੱਖਾਂ ਦੇ ਨਾਲ ਵੇਖਿਆ ਜਾਂਦਾ, ਨਹੀਂ ਵੇਖਿਆ ਜਾ ਸਕਦਾ।
ਮਹਾਂਪੁਰਖ ਜੋਗੀ ਤੇ ਸੁਣ ਕੇ,
ਹੁਣ ਜਿਹੜਾ ਯੋਗੀ ਰਾਜ ਮਹਾਂਪੁਰਖ ਸੀ, ਕਿਉਂਕਿ ਇੰਨੇ ਚਿਰਾਂ ਤੋਂ ਸਮਾਧੀ ਲਾਈ ਬੈਠਾ ਸੀ, ਉਹ ਸੰਤੋਖੇ ਯੋਗੀ ਤੋਂ ਸੁਣ ਕੇ,
ਪੁੱਤਰ ਦੀਨ ਸਤਿਗੁਰ ਗੁਣ ਕੈ,
ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਇਹਦੇ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਸਮਝ ਕੇ ਫਿਰ ਉਸਦਾ ਜਵਾਬ ਦਿੱਤਾ।
ਵਿਵਰਤਵਾਦ ਇਹੋ ਹਮਨੇ ਕਹਿਓ,
ਮਹਾਰਾਜ ਕਹਿਣ ਲੱਗੇ ਯੋਗੀ ਰਾਜ ਜੀ, ਇਹ ਜਿਹੜਾ ਸੰਸਾਰ ਹੈ ਪਰਮੇਸ਼ਰ ਦਾ ਪ੍ਰਣਾਮ ਨਹੀਂ ਬਲਕਿ ਵਿਵਰਤਵਾਦ ਇਸ ਨੂੰ ਆਖਦੇ ਹਨ।
ਦ੍ਰਿਸ਼ ਪ੍ਰਪੰਚ ਬ੍ਰਹਮ ਤੇ ਲਹਿਓ,
ਜਿਹੜਾ ਦ੍ਰਿਸ਼ਮਾਨ ਸੰਸਾਰ ਹੈ ਇਹ ਵਾਹਿਗੁਰੂ ਪਰਮੇਸ਼ਰ ਤੋਂ ਹੀ ਪੈਦਾ ਹੋਇਆ ਦੱਸਿਆ ਜਾਂਦਾ ਹੈ।
ਯਥਾ ਰਜੂ ਤੇ ਸਰਪ ਉਪਜੰਤਾ,
ਜੇ ਰੱਸੀ ਹੋਵੇ ਰੱਸੀ ਤੋਂ ਸੱਪ ਦਾ ਭਰਮ ਪੈਦਾ ਹੁੰਦਾ ਹੈ।
ਹੈ ਆਦਿਕ ਤੇ ਕੰਪ ਉਠੰਤਾ,
ਆਦਮੀ ਕਈ ਵਾਰੀ ਡਰ ਦੇ ਨਾਲ ਕੰਬਣ ਵੀ ਲੱਗ ਜਾਂਦਾ ਹੈ।
ਐਸੀ ਬ੍ਰਹਮ ਤੇ ਜਾਗ ਇਹੋ ਦੀਕਾ,
ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਕਰਕੇ ਹੀ ਸੰਸਾਰ ਦੁੱਖ ਰੂਪ ਤੇ ਡਰ ਰੂਪ ਸਾਨੂੰ ਦਿਖਾਈ ਦਿੰਦਾ ਹੈ।
ਸ਼ੋਕ ਦੇ ਤਿਸੇ ਸ਼ਰੀਕਾ,
ਜਿਵੇਂ ਕੋਈ ਆਦਮੀ ਰੱਸੀ ਨੂੰ ਸੱਪ ਸਮਝ ਕੇ ਤੇ ਫਿਰ ਉਹ ਡਰਦਾ ਹੈ ਤੇ ਕਈ ਵਾਰੀ ਰੌਲਾ ਵੀ ਪਾਉਂਦਾ ਹੈ, ਤੇ ਜਦੋਂ ਪਤਾ ਲੱਗ ਜਾਂਦਾ ਤੇ ਫਿਰ ਖੁਸ਼ ਵੀ ਹੋ ਜਾਂਦਾ ਹੈ।
ਬਿਨਾਂ ਗਿਆਨ ਤੇ ਮਿਟੇ ਜੋ ਨਾਹੀ,
ਬਿਨਾਂ ਗਿਆਨ ਤੋਂ ਇਹ ਜਿਹੜਾ ਮਾਇਆ ਦਾ ਭਰਮ ਹੈ ਇਹ ਮਿਟ ਨਹੀਂ ਸਕਦਾ।
ਸਦਾ ਸੰਕਟ ਦੁੱਖ ਸੁੱਖ ਮਾਹੀ,
ਜਿੰਨਾ ਚਿਰ ਰੱਸੀ ਦਾ ਗਿਆਨ ਨਾ ਹੋਵੇ ਉਹਨਾਂ ਚਿਰ ਸੱਪ ਦਾ ਭਰਮ ਦੂਰ ਨਹੀਂ ਹੁੰਦਾ, ਤੇ ਜਿੰਨਾ ਚਿਰ ਵਾਹਿਗੁਰੂ ਦਾ ਗਿਆਨ ਨਾ ਹੋਵੇ ਸੰਸਾਰ ਦਾ ਭਰਮ ਵੀ ਦੂਰ ਨਹੀਂ ਹੁੰਦਾ। ਆਦਮੀ ਹਮੇਸ਼ਾ ਸ਼ੰਕਾ ਦੇ ਸਹਿ ਦੁੱਖ ਸੁੱਖ ਭੋਗਦਾ ਰਹਿੰਦਾ ਹੈ।
ਜਨਮ ਅਨੇਕਾਂ ਮਹਿ ਬਿਰਮਾਵਤ,
ਦੇਖ ਲਓ ਇਹ ਜਿਹੜੀ ਮਾਇਆ ਹੈ ਅਨੇਕਾਂ ਜਨਮਾਂ ਦੇ ਵਿੱਚ ਮਨੁੱਖ ਨੂੰ ਪਰਚਾਈ ਰੱਖਦੀ ਹੈ।
ਉੱਚਾ ਨੀਚਾ ਬਹੁਤ ਪ੍ਰਭਾਵਿਤ,
ਉਹੀ ਜਿਹੜਾ ਭਰਮ ਹੈ ਮਾਇਆ ਦਾ ਉੱਚੀਆਂ ਨੀਵੀਆਂ ਬਹੁਤੀਆਂ ਜੂਨਾਂ ਦੇ ਵਿੱਚ ਜਾਤੀਆਂ ਵਿੱਚ ਜੀਵ ਨੂੰ ਭਰਮਾਉਂਦਾ ਹੈ।
ਵਾਦ ਪ੍ਰਣਾਮ ਅਪਰ ਵਿਦਮਾਨੋ,
ਇਹ ਜਿਹੜਾ ਪ੍ਰਣਾਮਵਾਦ ਹੁੰਦਾ ਹੈ ਇਹ ਹੋਰ ਤਰੀਕੇ ਦਾ ਹੁੰਦਾ ਹੈ, ਉਹ ਅਸੀਂ ਤੁਹਾਨੂੰ ਅੱਗੇ ਦੱਸਦੇ ਹਾਂ।
ਰੂਪ ਦੁੱਧ ਤੇ ਦੱਦ ਹੋਏ ਜਾਨੋ,
ਇਹ ਜਿਹੜਾ ਪ੍ਰਣਾਮਵਾਦ ਇਸ ਨੂੰ ਆਖਦੇ ਨੇ, ਜਿਵੇਂ ਦੁੱਧ ਦਾ ਇੱਕ ਰੂਪ ਹੁੰਦਾ ਹੈ, ਜਦੋਂ ਦੁੱਧ ਨੂੰ ਜਾਗ ਲਾ ਦਈਏ ਫਿਰ ਉਸ ਤੋਂ ਅੱਗੇ ਦਹੀਂ ਬਣ ਜਾਂਦਾ ਹੈ, ਇਸ ਤਰ੍ਹਾਂ ਜਿਵੇਂ ਦੁੱਧ ਤੋਂ ਦਹੀਂ ਬਣ ਜਾਂਦਾ ਹੈ ਇਹਨੂੰ ਪ੍ਰਣਾਮਵਾਦ ਕਹਿੰਦੇ ਹਨ।
ਦੁੱਧ ਤੇ ਬੋਹਰ ਦੁਗਧ ਨਾ ਹੋਏ,
ਜਦੋਂ ਇੱਕ ਵਾਰੀ ਦੁੱਧ ਤੋਂ ਦਹੀਂ ਬਣ ਜਾਵੇ ਨਾ ਫਿਰ ਦੁਬਾਰਾ ਉਹ ਦਹੀਂ ਦੁੱਧ ਨਹੀਂ ਬਣ ਸਕਦਾ।
ਪੂਰਵ ਰੂਪ ਨਾਸ ਪਾਤਾ ਹੈ,
ਕਿਉਂਕਿ ਜਿਹੜਾ ਦੁੱਧ ਹੈ ਉਹਦਾ ਪਹਿਲਾ ਰੂਪ ਨਾਸ ਹੋ ਗਿਆ ਹੈ, ਦਹੀਂ ਬਣ ਗਿਆ, ਹੁਣ ਦਹੀਂ ਤੋਂ ਫਿਰ ਦੁਬਾਰਾ ਦੁੱਧ ਨਹੀਂ ਉਹ ਬਣ ਸਕਦਾ।
ਆਟਕ ਹੋਏ ਨਾ ਐਸੀ ਭਾਂਤ,
ਲੋ ਅੱਗੇ ਕਹਿੰਦੇ ਸੋਨਾ ਤੇ ਇਸ ਤਰ੍ਹਾਂ ਨਹੀਂ ਹੁੰਦਾ, ਯੋਗੀ ਰਾਜ ਨੂੰ ਸਮਝਾਉਂਦੇ ਸਨ ਵੀ ਤੁਸੀਂ ਪ੍ਰਣਾਮਵਾਦ ਦੁਆਰਾ ਸਿੱਧ ਕੀਤਾ ਵੀ ਜਿਹੜਾ ਸੋਨੇ ਦੇ ਗਹਿਣੇ ਨੇ ਵੀ ਉਹ ਸੋਨੇ ਦਾ ਪ੍ਰਣਾਮ ਹੁੰਦੇ ਨੇ ਸੋਨੇ ਦਾ ਪ੍ਰਣਾਮ ਨਹੀਂ, ਜਿਵੇਂ ਦੁੱਧ ਤੋਂ ਦਹੀਂ ਬਣ ਜਾਂਦਾ ਮੁੜ ਕੇ ਉਹ ਦੁੱਧ ਨਹੀਂ ਬਣ ਸਕਦਾ, ਪਰ ਜਿਹੜਾ ਸੋਨਾ ਹੈ ਉਹ ਉਸ ਤਰ੍ਹਾਂ ਨਹੀਂ ਹੁੰਦਾ।
ਉਖਨ ਮੈਂ ਸਰੂਪ ਦਸਰਾਤ ਦਰਸਾਤ,
ਕਿਉਂਕਿ ਉਖਨ ਮੈਂ ਸਰੂਪ ਦਰਸਾਤ, ਜਿਹੜਾ ਸੋਨਾ ਹੈ ਉਹ ਤੇ ਗਹਿਣਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਦਿਖਾਈ ਦਿੰਦਾ ਹੈ।
ਅਲੰਕਾਰ ਅਹੰਕਾਰ ਆਕਾਰ,
ਜਦੋਂ ਕਿਸੇ ਗਹਿਣੇ ਦਾ ਆਕਾਰ ਰੰਗ ਰੂਪ ਨਾਸ ਹੋ ਜਾਂਦਾ ਹੈ,
ਪੂਰਵ ਰੂਪ ਹੇਮ ਲੇ ਧਾਰ,
ਤੇ ਫਿਰ ਉਹ ਕਹਿੰਦੇ ਨੇ ਜਿਹੜਾ ਸੋਨਾ ਆਪਣਾ ਪਹਿਲਾ ਜਿਹੜਾ ਰੂਪ ਹੈ ਨਾ ਅਸਲੀ ਸੋਨੇ ਦਾ ਰੂਪ ਉਸ ਨੂੰ ਧਾਰਨ ਕਰ ਲੈਂਦਾ ਹੈ, ਇਹ ਜਿਹੜੀ ਵਿਚਾਰ ਚੱਲ ਰਹੀ ਹੈ ਇਸ ਨੂੰ ਅਧਿਆਤਮਕ ਵਿਚਾਰ ਕਹਿੰਦੇ ਨੇ। ਔਰ ਇਹਦੇ ਬਾਰੇ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਜ਼ਰੂਰ ਕੁਝ ਨਾ ਕੁਝ ਬੋਧ ਹੋਣਾ ਜ਼ਰੂਰੀ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਵਿੱਚ ਵੀ ਬਚਨ ਆਏ ਨੇ, ਜਾਂ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਇਹ ਆਪੇ ਦੀ ਵਿਚਾਰ ਕਰਨੀ ਬਣਦੀ ਹੈ, ਆਪੇ ਦੀ ਵਿਚਾਰ ਸਵੈ ਸਰੂਪ ਦੀ ਵਿਚਾਰ ਹੈ। ਜਿੰਨਾ ਚਿਰ ਆਪਾਂ ਇਹ ਨਹੀਂ ਕਰਦੇ ਸਾਡਾ ਭਰਮ ਦੂਰ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਯੋਗੀ ਰਾਜ ਨੂੰ ਇਸ ਪਵਿੱਤਰ ਸ਼ਬਦ ਦੁਆਰਾ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਉਪਦੇਸ਼ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਉਹਨੂੰ ਆਪਾਂ ਵੀ ਸਮਝੀਏ, ਆਪਣੇ ਜੀਵਨ ਦੇ ਵਿੱਚ ਢਾਲੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ। ਸੋ ਆਪ ਸੰਗ